ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕਹਿਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ ਦਰਸ਼ਨ ਹਰ ਦੇਖਣ ਕਹਿਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸਮਾਰ ਅਥਾਹ ਅਗੰਤ ਅਤੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਪਰਮ ਸਨਮਾਨਯੋਗ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਰਕਤ ਦਾ ਸਦਕਾ ਨਜ਼ਰੇ ਇਨਾਇਤ ਦਾ ਸਦਕਾ ਸਾਨੂੰ ਸਾਰਿਆਂ ਨੂੰ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਰੂਹਾਨੀਅਤ ਦਾ ਮਹਾਨ ਸੋਮਾ ਅਨੰਤ ਬ੍ਰਹਿਮੰਡਾਂ ਦਾ ਸਭ ਤੋਂ ਪਵਿੱਤਰ ਅਸਥਾਨ ਰੂਹਾਨੀਅਤ ਦਾ ਮਰਕਜ਼ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਐਸੇ ਮਹਿਮਾਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਗੁਰੂ ਕੀ ਮਹਾਂਬਾਣੀ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪ ਨੇ ਪ੍ਰੇਮ ਸਹਿਤ ਸਰਵਣ ਕੀਤੇ ਹਨ। ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੰਠ ਤੋਂ ਪ੍ਰਾਪਤ ਹੋਇਆ ਮਹਾਨ ਪਵਿੱਤਰ ਬਚਨ ਜੋ ਅੱਜ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਪ੍ਰਾਪਤ ਹੋਇਆ ਪਾਠ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮਹਾਂਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਆਦਵ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਚਰਨ ਕਮਲਾਂ ਦਾ ਧਿਆਨ ਕਰਦਿਆਂ ਸ਼ਬਦ ਰੂਪੀ ਗੁਰੂ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਆਤਮ ਤਲ ਤੋਂ ਕੰਠ ਰਾਹੀਂ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਹਨ। ਇਹ ਸ਼ਬਦ ਥੋੜ੍ਹਾ ਜਿਹਾ ਲਮੇਰਾ ਹੈ ਜਾਂ ਇਸ ਤਰ੍ਹਾਂ ਕਹਿ ਲਓ ਗੁਰੂ ਦੇਵ ਜੀ ਨੇ ਅੱਜ ਦਇਆ ਕਰਦਿਆਂ ਤਰੁੱਠਦਿਆਂ ਸਾਨੂੰ ਕੁਝ ਥੋੜ੍ਹਾ ਖੁੱਲ੍ਹਾ ਸਮਾਂ ਨਿਵਾਜਿਆ ਹੈ ਰਹਿਮਤ ਦੀ ਦਾਤ ਚੌਲੀ 'ਚ ਪਾਈ। ਇਹਨਾਂ ਮਹਾਂਬੋਲਾਂ ਦੀ ਜੋ ਮਰਕਜ਼ੀ ਪੰਕਤੀ ਹੈ ਜਿਹੜੀ ਸੈਂਟਰਲ ਥੀਮ ਜਿਸ ਵਿੱਚ ਮੌਜੂਦ ਹੈ ਉਸ ਵਿੱਚ ਗੁਰੂ ਰਾਮਦਾਸ ਸਾਹਿਬ ਫਰਮਾਨ ਕਰਦੇ ਨੇ, ਕਹਿੰਦੇ ਨੇ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ। ਹੇ ਨਿਰੰਕਾਰ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ਤਾਂਗ ਹੈ ਤੇਰੇ ਦੀਦਾਰ ਦੀ ਲੋਚਾ ਹੈ। ਤੇਰੇ ਦਰਸ਼ਨ ਵਾਸਤੇ ਤੂੰ ਮਿਹਰ ਕਰ ਦੇਵੇਂ ਬਖਸ਼ਿਸ਼ ਕਰ ਦੇਵੇਂ ਨਜ਼ਰੇ ਇਨਾਇਤ ਦੀ ਦਾਤ ਝੋਲੀ 'ਚ ਪਾ ਦੇਵੇਂ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ। ਹੇ ਪ੍ਰਭੂ ਜਦੋਂ ਤੂੰ ਕਿਰਪਾ ਕਰਦਾ ਹੈ ਮਰਾਮਤ ਕਰਦਾ ਹੈ ਫਿਰ ਆਪਣੇ ਪ੍ਰਤੱਖ ਸਰੂਪ ਗੁਰੂ ਨਾਲ ਮਿਲਾ ਦਿੰਦਾ ਹੈ। ਕਿਰਪਾ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ। ਜਿਨ੍ਹਾਂ ਨੂੰ ਤੂੰ ਮਿਹਰ ਕਰਕੇ ਗੁਰੂ ਨਾਲ ਮਿਲਾ ਦਿੰਦਾ ਹੈ ਉਹ ਤੇਰੇ ਨਾਮ ਨਾਲ ਜੁੜ ਜਾਂਦੇ ਨੇ। ਮੇਰੇ ਤੇ ਵੀ ਬਖਸ਼ਿਸ਼ ਕਰ, ਆਪਣੇ ਪ੍ਰਤੱਖ ਸਰੂਪ ਗੁਰੂ ਨਾਲ ਮਿਲਾ ਤੇ ਤੇਰੇ ਨਾਮ ਨਾਲ ਮੇਰਾ ਹਿਰਦਾ ਜੁੜ ਜਾਏ, ਤੇਰਾ ਨਾਮ ਹਿਰਦਾ ਜਪਣ ਲੱਗ ਪਵੇ, ਨਾਮ ਦੀ ਆਰਾਧਨਾ ਸ਼ੁਰੂ ਹੋ ਜਾਏ। ਇਹਨਾਂ ਮੁਬਾਰਕ ਪੰਕਤੀਆਂ ਵਿੱਚ ਦੀਦਾਰ ਦੀ ਕਸ਼ਿਸ਼ ਦੀ ਗੱਲ ਹੈ, ਦੀਦਾਰ ਦੀ ਤਲਬ ਦੀ ਗੱਲ ਹੈ ਤੇ ਨਾਲੇ ਕਰਤਾ ਪੁਰਖ ਦਾ ਮਿਲਾਪ ਨਾਮ ਦੀ ਗੱਲ ਹੈ, ਨਾਮ ਜਪਣਾ ਹੀ ਉਸ ਨਾਲ ਮਿਲਾਪ ਹੋਣਾ। ਬੜੇ ਗਹਿਰੇ ਬੋਲ ਸਾਹਿਬ ਜੀ ਨੇ ਸਾਡੀ ਝੋਲੀ ਚ ਪਾਏ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਇਹ ਵੀ ਇੱਕ ਪੱਖ ਹੈ ਇਸ ਸ਼ਬਦ ਦਾ। ਜੇ ਕੋਈ ਮਨੁੱਖ ਆਣ ਸਿਆਰੀ ਨਾਲ ਸ਼ਬਦ ਆਇਆ ਤੇ ਇਸ ਦਾ ਅਰਥ ਹੈ ਲਿਆ ਕੇ ਮਿਲਾ ਦੇਵੇ, ਮਿਲਣ ਦਾ ਬਾਇਸ ਬਣ ਜਾਵੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵੇਚ ਆਈ, ਮੈਂ ਉਸਦਾ ਗੁਲਾਮ ਬਣ ਜਾਵਾਂ, ਉਸ ਤੋਂ ਆਪਣਾ ਆਪਾ ਵੇਚ ਦੇਵਾਂ, ਸਦਕੇ ਕਰ ਦੇਵਾਂ, ਜਿਹੜਾ ਮੈਨੂੰ ਕਰਤਾ ਪੁਰਖ ਨਾਲ ਮਿਲਾ ਦੇਵੇ। ਦੋ ਬੋਲ ਮੇਰੇ ਸਾਹਿਬ ਜੀ ਨੇ ਹੋਰ ਵੀ ਇਸ ਪਰਥਾਏ ਆਖੇ ਨੇ, ਕਹਿੰਦੇ ਨੇ ਕੋਈ ਜਨ ਹਰ ਸਿਉਂ ਦੇਵੇ ਜੋੜ, ਕਿਉਂਕਿ ਜੀਵਨ ਦਾ ਮਕਸਦ ਕਰਤਾ ਪੁਰਖ ਵਿੱਚ ਭੇਦ ਹੋਣਾ ਹੈ, ਜਪਣਾ ਹੈ, ਜੁੜਨਾ ਹੈ, ਇਹ ਸਾਡੇ ਜੀਵਨ ਦਾ ਮਕਸਦ ਹੈ। ਹੁਣ ਇਹ ਗੱਲ ਵੱਖਰੀ ਹੈ ਬਈ ਮਨੁੱਖ ਨੇ ਆਪਣੇ ਜੀਵਨ ਦੇ ਮਕਸਦ ਵੱਖ ਵੱਖ ਬਣਾ ਲਏ ਹੋਣ ਕਿ ਇਹ ਮਿਲ ਜਾਏ ਮੈਂ ਜੀਵਨ ਦਾ ਮਕਸਦ ਪ੍ਰਾਪਤ ਕਰ ਲਿਆ। ਦੁਨੀਆਂ ਵਿੱਚ ਦੇਖੋ ਇਸ ਅਗਿਆਨਤਾ ਵਸ ਹੋਏ ਮਨੁੱਖ ਨੇ ਕਿਤਨਾ ਜ਼ੁਲਮ ਕੀਤਾ ਹੈ, ਭ੍ਰਸ਼ਟਾਚਾਰ ਕੀਤਾ ਹੈ, ਦੁਨੀਆਂ ਨੂੰ ਨਸ਼ਿਆਂ ਦੀ ਦਲ ਦਲ ਵਿੱਚ ਮਨੁੱਖ ਨੇ ਧੱਕ ਦਿੱਤਾ, ਭ੍ਰਸ਼ਟਾਚਾਰ ਕਰਕੇ ਵੱਡੇ ਵੱਡੇ ਦੇਸ਼ਾਂ ਨੂੰ ਲੁੱਟ ਕੇ ਲੋਕ ਖਾ ਗਏ, ਵੱਡੀਆਂ ਵੱਡੀਆਂ ਕੌਮਾਂ ਦਾ ਅਪਮਾਨ ਕੀਤਾ, ਭਗਤਾਂ ਦੇ ਬ੍ਰਹਮ ਗਿਆਨੀਆਂ ਦੇ ਨਾਲ ਵੈਰ ਪਾਇਆ। ਕਾਰਨ ਕੀ ਹੈ ਕਿ ਇਹ ਮਕਸਦ ਭੁੱਲ ਗਿਆ, ਜ਼ਿੰਦਗੀ ਦਾ ਮਕਸਦ ਕੀ ਹੈਗਾ। ਇਸ ਲਈ ਗੁਨਾਹ ਦੇ ਰਸਤੇ ਤੇ ਮਨੁੱਖ ਚੱਲ ਪਿਆ, ਮਲੀਨਤਾ ਦੇ ਰਸਤੇ ਤੇ ਮਨੁੱਖ ਚੱਲ ਪਿਆ, ਤੇ ਮਕਸਦ ਹੈਗਾ ਹੈ ਕਰਤਾ ਪੁਰਖ ਨਾਲ ਮਿਲ ਜਾਣਾ। ਬੜੇ ਧਿਆਨ ਪੂਰਵਕ ਇਹਨਾਂ ਬੋਲਾਂ ਨੂੰ ਸਰਵਣ ਕਰਨਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਇੱਕ ਇੱਕ ਬਚਨ ਮਹਾਰਤਨ ਹੈ, ਕੋਈ ਰਤਨ ਇਹਨਾਂ ਬੋਲਾਂ ਦਾ ਮੁੱਲ ਨਹੀਂ ਪਾ ਸਕਦਾ, ਕੋਈ ਕਹਿ ਨਹੀਂ ਸਕਦਾ ਵੀ ਕਿਤਨੀ ਕੀਮਤ ਦੇ ਬਚਨ ਨੇ। ਇਹ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਜੋੜਨ ਵਾਲੇ ਬਚਨ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ। ਗੁਰੂ ਦੇਵ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬੋਲ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬੋਲ, ਭਗਤ ਜਨਾਂ ਦੇ ਬੋਲ, ਇਹ ਬੋਲ ਪਰਬ੍ਰਹਮ ਪਰਮੇਸ਼ਰ ਵਿੱਚ ਸਾਡੀ ਅਭੇਦਤਾ ਕਰ ਦਿੰਦੇ। ਜੈਸੇ ਸੂਈ ਹੁੰਦੀ ਹੈ ਨਾ ਫਟੇ ਹੋਏ ਵਸਤਰਾਂ ਨੂੰ ਜੋੜ ਦਿੰਦੀ ਹੈ, ਕੋਈ ਗਲੂ ਹੈ ਉਹ ਲਗਾ ਕੇ ਫਟਿਆ ਹੋਇਆ ਕਰੰਸੀ ਨੋਟ ਜੁੜ ਜਾਂਦਾ ਹੈ, ਉਹਦੀ ਵੈਲਿਊ ਉਹੀ ਰਹਿੰਦੀ। ਇਸ ਤਰ੍ਹਾਂ ਇਹਨਾਂ ਮਹਾਨ ਵਿਭੂਤੀਆਂ ਦੇ ਬੋਲ ਸਾਡੇ ਟੁੱਟੇ ਹੋਏ ਹਿਰਦੇ ਨੂੰ, ਜੋ ਜਨਮਾਂ ਜਨਮਾਂ ਤੋਂ ਵਾਸਨਾ ਵਸ ਹੋ ਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਇਹ ਬੋਲ ਕਿਰਪਾ ਰੂਪ ਵਿੱਚ ਬਰਸ ਕੇ ਸਾਡੇ ਹਿਰਦੇ ਨੂੰ ਕਰਤੇ ਨਾਲ ਜੋੜ ਦਿੰਦੇ। ਬੜੀ ਵੱਡੀ ਖੇਡ ਵਰਤਦੀ ਹੈ ਥੋੜਾ ਜਿਹਾ ਸਮਾਂ ਅੰਮ੍ਰਿਤ ਵੇਲੇ ਬੈਠ ਕੇ, ਪਹਿਲਾਂ ਤਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਮਨੁੱਖ ਦਾ ਅੰਮ੍ਰਿਤ ਵੇਲਾ ਹੀ ਨਹੀਂ ਬਣਦਾ। ਹਰ ਰੋਜ਼ ਮਨ ਬਣਾਉਂਦਾ ਬਈ ਸਵੇਰੇ ਜਾਗਾਂਗੇ, ਸਵੇਰੇ ਫਿਰ ਦਿਨ ਛੱਡ ਜਾਂਦਾ, ਫਿਰ ਨਹੀਂ ਜਾਗਿਆ ਜਾਂਦਾ। ਗੁਰੂ ਕੋਲੋਂ ਮੰਗਣਾ ਚਾਹੀਦਾ, ਹੇ ਗੁਰੂ ਮਿਹਰ ਦੀ ਦਾਤ ਝੋਲੀ ਚ ਪਾ ਤੇ ਅੰਮ੍ਰਿਤ ਵੇਲੇ ਜਪਣਾ ਪ੍ਰਾਪਤ ਹੋ ਜਾਏ। ਕਈ ਕਹਿੰਦੇ ਨੇ ਬਈ ਅੰਮ੍ਰਿਤ ਵੇਲੇ ਜਾਗਣ ਦਾ ਲਾਭ ਕੀ ਹੈਗਾ ਹੈ, ਜਾਪ ਤੇ ਕਦੇ ਵੀ ਕੀਤਾ ਜਾ ਸਕਦਾ, ਸਾਹਿਬ ਜੀ ਦੇ ਬਚਨ ਨੇ ਉਠਤ ਬੈਠਤ ਸੋਵਤ ਧਿਆਈ ਹੈ ਮਾਰਗ ਚਲਤ ਹਰੇ ਹਰ ਗਾਈ ਹੈ, ਤੇ ਫਿਰ ਅੰਮ੍ਰਿਤ ਵੇਲੇ ਦੀ ਖੇਡ ਕਿਉਂ। ਮੈਂ ਅਰਜ਼ ਕਰਨਾ ਚਾਹੁੰਦਾ ਬਈ ਝੋਨਾ ਕਿਸੇ ਮੌਸਮ ਵਿੱਚ ਵੀ ਬੀਜਿਆ ਜਾ ਸਕਦਾ ਹੈ, ਕੋਈ ਖਾਸ ਮੌਸਮ ਨਹੀਂ ਝੋਨੇ ਦਾ। ਪਰ ਕਿਸਾਨ ਬਰਸਾਤਾਂ ਵੇਲੇ ਝੋਨਾ ਕਿਉਂ ਬੀਜਦਾ ਹੈ, ਬਰਸਾਤ ਵੇਲੇ ਕਿਉਂ ਇਹ ਫਸਲ ਉਗਾਉਂਦਾ ਹੈ? ਕਾਰਨ ਇਹ ਪਾਣੀ ਇਸ ਨੂੰ ਜ਼ਿਆਦਾ ਚਾਹੀਦਾ ਹੁੰਦਾ ਅਤੇ ਪਾਣੀ ਉਹਨਾਂ ਦਿਨਾਂ 'ਚ ਆਪੇ ਕੁਦਰਤੀ ਬਰਸਦਾ ਹੈ, ਇਸ ਲਈ ਖਰਚ ਥੋੜ੍ਹਾ ਹੁੰਦਾ ਹੈ। ਝੋਨਾ ਪਾਲਣਾ ਸੌਖਾ ਹੋ ਜਾਂਦਾ, ਬਰਸਾਤ ਪੈ ਜਾਏ ਮੌਸਮ ਠੀਕ ਹੋ ਜਾਂਦਾ, ਝੋਨੇ ਲਈ ਅਨੁਕੂਲ ਸਮਾਂ ਬਣ ਜਾਂਦਾ। ਬਿਲਕੁਲ ਇਸੇ ਤਰ੍ਹਾਂ ਹਰ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀਂ। ਉਹ ਰੁੱਤ ਹੈ ਨਾਮ ਬੀਜਣ ਦੀ, ਸੰਧਿਆ ਦਾ ਵੇਲਾ, ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਪੂਜਾ ਅਰਚਨਾ ਸਨਾਤਨ ਮਤ ਦੇ ਵੀਰ ਕਰਦੇ ਨੇ। ਅੰਮ੍ਰਿਤ ਵੇਲਾ ਸਾਰਿਆਂ ਨੇ ਸਲਾਹਿਆ ਹੈ। ਹਜ਼ਰਤ ਮੁਹੰਮਦ ਸਾਹਿਬ ਨੂੰ ਦੇਖੀਏ, ਉਹ ਇਸ ਵੇਲੇ ਨੂੰ ਅਲਲ ਸੁਬਹਾ ਕਹਿੰਦੇ ਨੇ, ਬਈ ਅੱਲਾ ਵਰਗਾ ਹੀ ਸਮਾਂ ਹੈ। ਇਸ ਸਮੇਂ ਜਾਗ ਕੇ ਬੈਠਣਾ, ਅੱਲਾ ਦੀ ਗੋਦ ਵਿੱਚ ਬੈਠਣਾ ਹੈ, ਅੱਲਾ ਦੇ ਕੰਠ ਨਾਲ ਮਿਲਣ ਬਰਾਬਰ ਹੈ, ਅਲਲ ਸੁਬਹਾ। ਸੂਫੀ ਫਕੀਰਾਂ ਨੇ ਇਹ ਸ਼ਬਦ ਵਰਤਿਆ। ਇਸ ਭਾਰਤ ਖੰਡ ਦੇ ਮਹਾਂਰਿਸ਼ੀਆਂ ਨੇ ਇਸ ਵਾਸਤੇ ਸ਼ੁਭ ਮਹੂਰਤ ਸਮਾਂ ਵਰਤਿਆ ਹੈ। ਜਦੋਂ ਸਭ ਕੁਝ ਸ਼ੁਭ ਹੁੰਦਾ ਹੈ, ਆਪਣੇ ਆਪ ਹੋਈ ਜਾਂਦਾ ਹੈ। ਸਤਿਗੁਰੂ ਦੇਵ ਪਾਤਸ਼ਾਹ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਜਾਗ ਕੇ ਜਪਣਾ ਵਡਭਾਗੀਆਂ ਨੂੰ ਪ੍ਰਾਪਤ ਹੁੰਦਾ, ਅਨਮੋਲ ਦਾਤ ਹੈ ਇਹ ਮਿਲਦਾ ਗੁਰੂ ਚਰਨਾਂ ਵਿੱਚ ਪ੍ਰਾਰਥਨਾ ਕੀਤਿਆਂ। ਇਹ ਆਪਣੀ ਮੰਗ ਵਿੱਚ ਸ਼ਾਮਲ ਕਰਨਾ ਚਾਹੀਦਾ ਕਿ ਹੇ ਗੁਰੂ ਪਾਤਸ਼ਾਹ, ਮੈਨੂੰ ਘਰ ਦੇ ਪਦਾਰਥਾਂ ਵਿੱਚ ਇਹ ਚਾਹੀਦਾ, ਇਹ ਚਾਹੀਦਾ, ਬੱਚਿਆਂ ਲਈ ਇਹ ਚਾਹੀਦਾ। ਪਰ ਸਾਹਿਬਾ, ਇਹ ਸਾਰਾ ਕੁਝ ਤਾਂ ਹੀ ਸਫਲ ਹੈ ਮੇਰੇ ਆਪਣੇ ਵਾਸਤੇ, ਮੈਨੂੰ ਅੰਮ੍ਰਿਤ ਵੇਲਾ ਦੇ ਕੇ ਨਿਵਾਜ਼, ਅੰਮ੍ਰਿਤ ਵੇਲੇ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ। ਇਹ ਗੁਰੂ ਰਾਮਦਾਸ ਸਾਹਿਬ ਜੀ ਤੋਂ ਮੰਗਣਾ ਚਾਹੀਦਾ, ਕਿਉਂਕਿ ਮੁੱਲ ਦੇ ਕੇ ਨਹੀਂ ਮਿਲ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਇਹ ਮੁੱਲ ਦੇ ਕੇ ਨਹੀਂ ਮਿਲ ਸਕਦਾ, ਇਹ ਮੰਗ ਕੇ ਹੀ ਮਿਲ ਸਕਦਾ ਹੈ ਤੇ ਦਾਨ ਵਿੱਚ ਮਿਲ ਸਕਦਾ, ਕੀਮਤ ਦੇ ਕੇ ਨਹੀਂ ਮਿਲ ਸਕਦਾ। ਸਤਿਗੁਰੂ ਜੀ ਨੇ ਬੋਲ ਆਖੇ ਨੇ, ਕਹਿੰਦੇ ਨੇ ਕੋਈ ਜੋੜ ਦੇਵੇ, ਕੋਈ ਮਿਲਾ ਦੇਵੇ, ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵਿਚਾਈ। ਮੈਂ ਆਪਣਾ ਆਪਾ ਉਸ ਤੋਂ ਸਦਕੇ ਕਰ ਦੇਵਾਂ, ਵੇਚ ਦੇਵਾਂ, ਉਸਦਾ ਗੁਲਾਮ ਬਣਨ ਨੂੰ ਤਿਆਰ ਹਾਂ, ਜੋ ਮੈਨੂੰ ਕਰਤਾ ਪੁਰਖ ਨਾਲ ਜੋੜ ਦੇਵੇ, ਉਸਦੇ ਦੀਦਾਰ ਦਾ ਬਾਇਸ ਬਣੇ, ਉਸ ਨਾਲ ਮਿਲਾ ਦੇਵੇ। ਬੜੇ ਮਹਾਂਬੋਲ ਨੇ ਸਾਹਿਬ ਜੀ ਦਾ ਅੰਮ੍ਰਿਤ ਬਚਨ ਥੋੜ੍ਹਾ ਜਿਹਾ ਲਮੇਰਾ ਹੈ, ਇਸ ਲਈ ਆਓ ਸਾਰੇ ਰਲ ਕੇ ਇਹਨਾਂ ਮੁਬਾਰਕ ਬਚਨਾਂ ਦਾ ਲੜੀਵਾਰ ਪਾਠ ਵੀ ਸਰਵਣ ਕਰੀਏ ਅਤੇ ਅੱਖਰੀ ਅਰਥ ਵੀ ਸਰਵਣ ਕਰੀਏ। ਪਰ ਪੇਸ਼ਤਰ ਜਿਤਨੇ ਆਪ ਸਾਰੇ ਭਾਗਸ਼ਾਲੀ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਉਵੇਂ ਇੱਥੇ ਗੁਰੂ ਦਰਬਾਰ ਵਿੱਚ ਬੈਠੇ ਹੋ ਜਾਂ PTC ਚੈਨਲ ਦੇ ਰਾਹੀਂ ਆਪਣੇ ਪਰਿਵਾਰ ਵਿੱਚ ਵੀ ਬੈਠੇ ਹੋ, ਸਾਰਾ ਸਿੱਖ ਜਗਤ ਇਸ ਵੇਲੇ ਦਰਬਾਰ ਸਾਹਿਬ ਨਾਲ ਜੁੜਿਆ ਹੁੰਦਾ। ਵੈਸੇ ਤਾਂ ਮੈਂ ਅਰਜ਼ ਕਰਾਂ, ਮੀਡੀਆ ਦਾ ਕੋਈ ਹਾਲ ਨਹੀਂ ਹੈ, ਇਹ ਸੋਸ਼ਲ ਮੀਡੀਆ 'ਤੇ ਬਿਲਕੁਲ ਹੀ ਨਿਗਰ ਗਿਆ, ਇਹਦਾ ਖਸਮ ਹੀ ਕੋਈ ਨਹੀਂ। ਇਤਨਾ ਗੱਪ, ਇਤਨਾ ਝੂਠ, ਇਤਨਾ ਤੋਮਾਤ ਫੈਲਾਇਆ ਜਾ ਰਿਹਾ, ਇੱਥੋਂ ਹੀ ਪਤਾ ਲੱਗ ਜਾਂਦਾ ਬਈ ਬੇਲਗਾਮਾ ਘੋੜਾ ਕਿੱਧਰ ਨੂੰ ਦੌੜ ਸਕਦਾ ਹੈ। ਮੀਡੀਆ ਦਾ ਰੋਲ ਨਕਾਰਾਤਮਕ ਹੈ, ਉਹਨਾਂ ਉਹੀ ਗੱਲ ਦਿਖਾਉਣੀ ਹੈ ਜਿਹੜੀ ਭੈੜੀ ਹੋ ਜਾਏ। ਕਿਤੇ ਪੁਲ ਬਣ ਗਿਆ ਦਿਖਾਉਣ ਦੀ ਲੋੜ ਨਹੀਂ ਹੈ, ਪਰ ਢਹਿ ਗਿਆ ਉਹਨੂੰ ਭੰਡਦੇ ਫਿਰਨਗੇ ਜਗ੍ਹਾ ਜਗ੍ਹਾ। ਨੈਗੇਟਿਵ ਸੋਚ ਨੂੰ ਮੀਡੀਆ ਨੇ ਅਪਣਾਇਆ ਹੋਇਆ, ਪਰ ਮੈਂ ਇਹ ਪੀਟੀਸੀ ਚੈਨਲ ਨੂੰ ਇਸ ਗੱਲੋਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਬਈ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਕਮਨਾਮਾ ਸਾਹਿਬ ਜੀ ਦੀ ਸੰਪੂਰਨ ਵਿਚਾਰ ਤੱਕ ਇਹ ਉਹਨਾਂ ਪਿਆਰੇ ਗੁਰਸਿੱਖਾਂ ਦੇ ਘਰ ਨੂੰ ਉਹਨਾਂ ਦੇ ਡਰਾਇੰਗ ਰੂਮ ਨੂੰ ਸ੍ਰੀ ਹਰਿਮੰਦਰ ਸਾਹਿਬ ਹੀ ਬਣਾ ਦਿੰਦਾ ਹੈ। ਇਹ ਹਰਿਮੰਦਰ ਸਾਹਿਬ ਦੀ ਆਵਾਜ਼ ਉੱਥੇ ਗੂੰਜਣ ਲੱਗ ਪੈਂਦੀ। ਚਾਹੀਦਾ ਤਾਂ ਇਹ ਵੀ ਹੈ ਵੀ ਜਿਵੇਂ ਨੈੱਟ ਰਾਹੀਂ ਸਾਰਾ ਦਿਨ ਕੀਰਤਨ ਚੱਲਦਾ ਹੈ ਦਰਬਾਰ ਸਾਹਿਬ ਜੀ ਦਾ, ਜਿਨ੍ਹਾਂ ਕੋਲ ਨੈੱਟ ਹੈ ਉਹ ਸੁਣ ਸਕਦੇ ਨੇ। ਜੇ ਕਿਧਰੇ ਮਹਾਰਾਜ ਕਿਰਪਾ ਕਰ ਦੇਵੇ FM ਰੇਡੀਓ ਬੈਂਡ ਵੀ ਸ਼ੁਰੂ ਹੋ ਜਾਏ, ਫਿਰ ਹਰ ਟਰੱਕ ਡਰਾਈਵਰ, ਹਰ ਕਾਰ ਚਲਾਉਣ ਵਾਲਾ, ਹਰ ਰਸਤੇ ਜਾਣ ਵਾਲਾ ਮੁਸਾਫਰ ਵੀ ਦਰਬਾਰ ਸਾਹਿਬ ਨਾਲ ਜੁੜਿਆ ਰਹੇ ਤੇ ਦਰਬਾਰ ਸਾਹਿਬ ਦੀ ਆਵਾਜ਼ ਸੁਣਦਾ ਰਹੇ। ਇਹ ਜਿਉਂਦਾ ਜਾਗਦਾ ਸੁਣਦਾ ਤੇ ਬੋਲਦਾ ਮੰਦਰ ਹੈ ਜਿਸ ਦਾ ਨਾਮ ਹਰਿਮੰਦਰ ਸਾਹਿਬ ਹੈ। ਆਗਰੇ ਦੇ ਤਾਜ ਮਹਿਲ ਦਾ ਬੜਾ ਜ਼ਿਕਰ ਹੈ। ਦੁਨੀਆਂ ਦੇ ਜਿਹੜੇ ਇਮਾਰਤਾਂ ਜਗ੍ਹਾ ਸੱਤ ਅਜੂਬੇ ਮੰਨੇ ਜਾਂਦੇ ਉਹਨਾਂ ਚੋਂ ਇੱਕ ਹੈਗਾ, ਪਰ ਅਸਲੀਅਤ ਹੈ, ਮੈਂ ਕੋਈ ਕਟਾਕਸ ਨਹੀਂ ਕਰਦਾ, ਅਸਲੀਅਤ ਹੈ ਤੇ ਕਬਰ ਹੈ ਨਾ, ਕਬਰ ਮੁਰਦਾ, ਮੁਰਦੇ ਦਾ ਮੰਦਰ ਕਬਰ ਹੁੰਦੀ, ਮੁਰਦਾ ਮੰਦਰ ਹੈ। ਨਾ ਸੁਣ ਸਕਦਾ, ਨਾ ਬੋਲ ਸਕਦਾ, ਨਾ ਦੇਖ ਸਕਦਾ, ਕਬਰ ਕੋਲ ਕੀ ਹੁੰਦਾ ਹੈ? ਹੈ ਤੇ ਕਬਰ। ਅਗਰ ਜਿਉਂਦਾ ਜਾਗਦਾ ਸੁਣਦਾ ਬੋਲਦਾ ਭਾਵਨਾਵਾਂ ਪੂਰੀਆਂ ਕਰਦਾ ਵਿਸ਼ਵ ਵਿੱਚ ਕੋਈ ਮੰਦਰ ਹੈ, ਉਹ ਸ੍ਰੀ ਹਰਿਮੰਦਰ ਸਾਹਿਬ ਹੈ ਜਿੱਥੇ ਆਪ ਬੈਠੇ ਹੋ। ਇਹ ਜਿਉਂਦਾ ਜਾਗਦਾ ਮੰਦਰ ਹੈ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਸਾਹਿਬ ਮਿਹਰ ਕਰਦੇ ਨੇ, ਆਪਣੇ ਭਾਵੇਂ ਪਰਿਵਾਰ ਵਿੱਚ ਬੈਠੇ ਹੋ ਭਾਵੇਂ ਗੁਰੂ ਦਰਬਾਰ ਵਿੱਚ ਬੈਠੇ ਹੋ, ਇੱਕ ਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪਣੇ ਧਿਆਨ ਵਿੱਚ ਚਰਨ ਚੁੰਮਦਿਆਂ ਹੋਇਆਂ ਸਾਹਿਬ ਜੀ ਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸਟਪਦੀਆਂ ਮਹੱਲਾ ਚੌਥਾ।
ਇਹ ਬੋਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੇਲੇ ਪ੍ਰਗਟ ਹੋਏ, ਬਾਣੀ ਸਾਰੀ ਅਕਾਲ ਪੁਰਖ ਦੀ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਇਹ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਜਾਂ ਨੌਵਾਂ, ਇਸ ਗੱਲ ਦਾ ਲਖਾਇਕ ਹੈ ਕਿ ਇਹ ਅਕਾਲ ਪੁਰਖ ਦੀ ਬਾਣੀ ਕਿਹੜੇ ਜਾਮੇ ਦੌਰਾਨ ਆਈ ਹੈ। ਬਾਣੀ ਅਕਾਲ ਪੁਰਖ ਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਬਈ ਇਹ ਬਾਣੀ ਗੁਰੂ ਰਾਮਦਾਸ ਮਹਾਰਾਜ ਦੀ ਹੈ, ਇਹਦਾ ਮਤਲਬ ਹੈ ਗੁਰੂ ਨਾਨਕ ਦੇਵ ਜੀ ਦਾ ਚੌਥਾ ਜਾਮਾ, ਚੌਥਾ ਸਰੀਰ ਗੁਰੂ ਨਾਨਕ ਦੇਵ ਜੀ ਦਾ। ਇਹ ਸੂਹੀ ਰਾਗ ਵਿੱਚ ਮਹਾਰਾਜ ਨੇ ਦਰਜ ਕੀਤਾ ਹੈ। ਸੂਹੀ ਨੂੰ ਸੰਗੀਤ ਜਗਤ ਵਿੱਚ ਰਾਗਣੀ ਮੰਨਦੇ। ਇਸ ਦੇ ਗਾਉਣ ਦਾ ਵੇਲਾ ਵਿਦਵਾਨ ਪੁਰਖਾਂ ਨੇ, ਸੰਗੀਤਕਾਰਾਂ ਨੇ 2 ਘੜੀਆਂ ਦਿਨ ਚੜ੍ਹੇ ਗਾਉਣ ਦੀ ਆਗਿਆ ਕੀਤੀ ਹੈ। ਜਿਹੜੇ ਸੰਗੀਤ ਦੇ ਗ੍ਰੰਥਾਚਾਰੀਆ ਨੇ ਉਹ ਇਸ ਨੂੰ ਗਾਉਣ ਦਾ ਵੇਲਾ 2 ਘੜੀਆਂ ਦਿਨ ਚੜ੍ਹੇ ਦੱਸਦੇ ਹਨ। ਨਾਲ ਘਰ ਚੌਪ ਦੂਜਾ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਬਚਨ ਨਾਲ ਰਾਗ ਸੂਹੀ ਅਸ਼ਟਪਦੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਦਾਬੰਦੀ ਵੀ ਬਾ ਕਮਾਲ ਹੈ। ਇਹੋ ਜਿਹੀ ਸੰਦਾਬੰਦੀ ਹੋਰ ਕਿਧਰੇ ਨੇ? ਤੁਸੀਂ ਬਾਕੀ ਦੇ ਤਮਾਮ ਗ੍ਰੰਥ ਦੇਖ ਲਵੋ, ਸਾਹਿਤ ਦੇਖ ਲਵੋ, ਧਰਮ ਜਗਤ ਦਾ ਸਾਹਿਤ ਦੇਖ ਲਵੋ, ਜਾਂ ਤੇ ਕਹਾਣੀਆਂ ਨੇ ਜੈਸੇ ਬਾਈਬਲ ਵਿੱਚ ਨੇ, ਜਾਂ ਇਤਿਹਾਸਕ ਗ੍ਰੰਥ ਨੇ ਕਿਸੇ ਅਵਤਾਰ ਪ੍ਰਤੀ, ਕਿਸੇ ਪੈਗੰਬਰ ਪ੍ਰਤੀ, ਕਿਸੇ ਮਹਾਂਪੁਰਖ ਪ੍ਰਤੀ, ਉਹਦੇ ਜੀਵਨ ਦੀ ਗੱਲਬਾਤ ਹੈ। ਤੇ ਕਾਵਿ ਸ਼ੈਲੀ ਜਾਂ ਦੋਹਰਾ ਹੈ ਜਾਂ ਚੌਪਈ ਹੈ, ਚੌਪਈਆਂ ਜਾਂ ਦੋਹਰਾ, ਇਹੀ ਕਾਵਿ ਸ਼ੈਲੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਦਾਬੰਦੀ ਦੇਖੋਗੇ ਵਿਸਮਾਦਿਤ ਹੋ ਜਾਓਗੇ। ਇੱਥੇ ਇੱਕ ਪਦਾ, ਦੁੱਪ ਦੇ, ਤਿਪ ਦੇ, ਚੌਪਦੇ, ਪੰਚਪਦੇ, ਅਸ਼ਟਪਦੀਆਂ ਤੇ 16 ਸੰਦ ਵੀ ਮੌਜੂਦ ਨੇ। ਫਿਰ ਵਾਰਾਂ ਹਨ ਔਰ ਇਸ ਤਰ੍ਹਾਂ ਅਲਾਣੀਆਂ ਹਨ, ਔਰ ਇਸ ਤਰ੍ਹਾਂ ਮੈਂ ਅਰਜ਼ ਕਰਾਂ 12 ਮਾਹੇ ਨੇ ਇਹ ਸਾਰੀ ਸੰਦਾਬੰਦੀ। ਜੇ ਕੋਈ ਪੜ੍ਹ ਲਵੇ ਇਹ ਗੱਲ ਵੱਖਰੀ ਹੈ ਵੀ ਅਸੀਂ ਸਿਰਫ ਮੱਥਾ ਟੇਕਣ ਤੱਕ ਹੀ ਮਹਾਰਾਜ ਨਾਲ ਨਾਤਾ ਰੱਖਿਆ, ਵੀ ਮੱਥਾ ਟੇਕਿਆ ਤੇ ਚਲੇ ਗਏ। ਸਿੱਖ ਨੂੰ ਮਹਾਰਾਜ ਜੀ ਦਾ ਲੱਗਦੇ ਚਾਰੇ ਹਰ ਰੋਜ਼ ਕਮ ਅਜ਼ ਕਮ ਜ਼ਿਆਦਾ ਨਹੀਂ ਤੇ 10 ਅੰਗ ਤੇ ਪਾਠ ਰੋਜ਼ ਕਰਨਾ ਚਾਹੀਦਾ ਹੈ। ਆਪਣੇ ਘਰ ਵਿੱਚ ਹੀ ਸੋਹਣਾ ਅਸਥਾਨ ਹੋਵੇ ਜਿੱਥੇ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਵੇ। ਗੁਰਸਿੱਖਾਂ ਨੇ ਆਪਣੇ ਘਰਾਂ ਵਿੱਚ ਵੀ ਪ੍ਰਕਾਸ਼ ਕੀਤਾ ਹੋਇਆ। ਦੋ ਵੇਲੇ ਸੇਵਾ ਹੁੰਦੀ ਹੈ, ਬਾਣੀ ਦਾ ਪਾਠ ਹੁੰਦਾ ਹੈ, ਸੁਖਾਸਨ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ। ਇਹਦੇ ਨਾਲ ਸਿੱਖ ਗੁਰੂ ਦੀ ਨੇੜਤਾ ਨਾਲ ਜੁੜਿਆ ਰਹਿੰਦਾ। ਫਿਰ ਸਾਨੂੰ ਪਤਾ ਚੱਲੇਗਾ ਵੀ ਸੰਦਾਬੰਦੀ ਕੈਸੀ ਬਾ ਕਮਾਲ ਹੈ। ਆਨੰਦਦਾਇਕ ਬੋਲ ਮਹਾਰਾਜ ਨੇ ਆਪਣੀ ਬਾਣੀ ਵਿੱਚ ਦਰਜ ਕੀਤੇ ਹਨ। ਘਰ ਜਿਹੜਾ ਹੈ ਨਾ, ਇਹ 17 ਘਰ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਇਸ ਤਰ੍ਹਾਂ ਘਰ 17 ਤੱਕ ਦਰਜ ਹੈ। ਇਹ ਸੰਗੀਤਕਾਰ, ਗਾਇਕ, ਗਾਉਣ ਵਾਲੇ ਨੂੰ, ਕੀਰਤਨੀਏ ਨੂੰ ਤਾਗੀਦ ਹੈ ਕਿ ਇਸ ਘਰ ਵਿੱਚ ਸ਼ਬਦ ਗਾਉਣਾ ਹੈ। ਇਹ ਕੁਝ ਵਿਦਵਾਨਾਂ ਨੇ ਲਿਖਿਆ ਵੀ ਸਵਰ ਦਾ ਵੀ, ਸਵਰ ਪ੍ਰਸਤਾਰਸ ਦਾ ਵੀ ਇਹ ਲਖਾਇਕ ਹੈ ਔਰ ਇਹ ਤਾਲ ਦਾ ਵੀ ਲਖਾਇਕ ਹੈ। ਜੈਸੇ ਮਹਾਰਾਜ ਜੀ ਦਾ ਇੱਕ ਬਚਨ ਹੈ, ਏਕ ਸਵਾਨ ਕੈ ਘਰ ਗਾਵਣਾ। ਇਹ ਸ਼ਬਦ ਸ੍ਰੀ ਰਾਗ ਦੇ ਉਸ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਵਾਲੀ ਧੁਨ ਤੇ ਗਾਉਣਾ ਹੈ ਜਿੱਥੇ ਲਿਖਿਆ ਹੈ। ਮਹਾਰਾਜ ਜੀ ਦੇ ਮਹਾਂਬੋਲ ਹਨ, ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਇਹ ਘਰ ਪਹਿਲੇ ਵਿੱਚ ਸ਼ਬਦ ਗਾਉਣਾ। ਪਰ ਹੁਣ ਅੱਜ ਤੇ ਸਾਡੇ ਕੋਲੋਂ ਕੀਰਤਨ ਦੂਰ ਹੁੰਦਾ ਜਾ ਰਿਹਾ। ਜੇ ਕੋਈ ਕੀਰਤਨੀਆਂ ਵੱਡੀ ਮਿਹਨਤ ਕਰਕੇ, ਮੁਸ਼ਕਤ ਕਰਕੇ ਇਹਨਾਂ ਮਹਾਨ ਪਵਿੱਤਰ ਗੁਰੂ ਨਿਵਾਜੇ ਰਾਗਾਂ ਅਨੁਸਾਰ ਬਾਣੀ ਦਾ ਗਾਇਨ ਕਰਦਾ ਤੇ ਫਿਰ ਅਸੀਂ ਸਿਰ ਹਿਲਾ ਦਿੰਦੇ ਹਾਂ ਬਈ ਉਹ ਇਹ ਤੇ ਪੱਕੇ ਰਾਗ ਗਾਉਂਦਾ ਹੈ। ਹੁਣ ਸਮਝ ਨਹੀਂ ਆਈ ਬਈ ਕੱਚੇ ਰਾਗ ਕਿੱਥੇ ਹੈਗੇ ਨੇ, ਕਿਹੜੇ ਨੇ ਕੱਚੇ ਰਾਗ ਜਿਹੜੇ ਗਾਉਣੇ ਨੇ। ਰਾਗ ਤੇ ਇੱਕੋ ਹੀ ਹੈ, ਕੱਚੇ ਪੱਕੇ ਦਾ ਕੀ ਮਤਲਬ। ਇਹ ਜੀ ਪੱਕੇ ਰਾਗ ਗਾਉਂਦਾ ਹੈ। ਸਾਡੀ ਸੁਰਤ ਇਤਨੀ ਨੀਵੀਂ ਹੋ ਗਈ ਕਿ ਅਸੀਂ ਸਰਵਣ ਕਰਦੇ ਹਾਂ ਗੁਰਬਾਣੀ ਵਿੱਚ ਨਿਵਾਜੇ ਸਤਕਾਰੇ ਹੋਏ ਰਾਗਾਂ ਨੂੰ ਵੀ ਜਿਹੜਾ ਹੈ ਸੁਣਨ ਨੂੰ ਤਿਆਰ ਨਹੀਂ, ਸੁਰਤ ਹੀ ਨੀਵੀਂ ਹੋ ਗਈ। ਤੇ ਮਿਹਨਤ ਕੋਈ ਕਿਉਂ ਕਰੇ ਫਿਰ, ਜਿਹੜਾ ਸਮਾਨ ਬਾਜ਼ਾਰ ਵਿੱਚ ਗਾਹਕ ਹੀ ਕੋਈ ਨਹੀਂ, ਉਹ ਸਮਾਨ ਲਿਆਵੇ ਕੌਣ। ਥੋੜਾ ਜਿਹਾ ਸਾਨੂੰ ਇਹਨਾਂ ਨੂੰ ਸਮਝਣ ਦੀ ਲੋੜ ਹੈ ਔਰ ਗਾਉਣ ਦੀ ਲੋੜ ਹੈ ਔਰ ਵਿਚਾਰਨ ਦੀ ਲੋੜ ਹੈ। ਮਹਾਰਾਜ ਜੀ ਨੇ ਇੱਥੇ ਅਸ਼ਟਪਦੀਆਂ ਸੰਦ ਵਰਤਿਆ ਹੈ ਪਰ ਇਹਦੇ 32 ਪਦ ਨੇ, 8-8 ਦੇ 6-6 ਦੇ ਜੁੱਟ ਨੇ ਇਹ ਪਾਵਨ ਸ਼ਬਦ। ਨਾਲ ਮਹਾਰਾਜ ਜੀ ਨੇ ਸੰਖੇਪ ਰੂਪ ਵਿੱਚ ਮੂਲ ਮੰਤਰ ਦਰਜ ਕੀਤਾ ਹੈ। ਇੱਥੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੋਹੀ ਅਸ਼ਟਪਦੀਆਂ ਪ੍ਰਾਰੰਭ ਹੋਈਆਂ ਹਨ। ਇਸ ਤੋਂ ਪਹਿਲੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਸਨ, ਇਸ ਲਈ ਇੱਥੇ ਮੂਲ ਮੰਤਰ ਸੰਖੇਪ ਰੂਪ ਚ ਸਾਹਿਬ ਜੀ ਨੇ ਦਰਜ ਕੀਤਾ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸਾਰੇ ਬ੍ਰਹਿਮੰਡ ਦਾ ਸਾਰ ਰੂਪ ਨਾਦ ਹੈ, ਇੱਕ ਓਅੰਕਾਰ। ਓਅੰਕਾਰ ਆਦ ਮੈਂ ਜਾਣਾ, ਲਿਖ ਅਰ ਮੇਟੇ ਤਾਹੇ ਨਾ ਮਾਨਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਲਬਰੇਜ਼ ਬੋਲ। ਓਅੰਕਾਰ ਆਦ ਕਥਨੀ ਅਨਾਦ। ਬਹੁਤ ਸਾਰਿਆਂ ਨੂੰ ਤੇ ਮਹਾਰਾਜ ਗੁਰੂ ਕਲਗੀਧਰ ਜੀ ਦੀ ਬਾਣੀ ਜਿਹੜੀ ਹੈ ਨਾ, ਉਹ ਵੀ ਪ੍ਰਵਾਨ ਨਹੀਂ ਹੈਗੀ, ਉਹ ਚੁਬਕ ਪੈਂਦੀ ਉਹਨਾਂ ਨੂੰ ਕੋਈ ਨਾਮ ਲੈ ਦੇਵੇ ਮਹਾਰਾਜ ਦਾ। ਕਿਉਂਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਨਾਮ ਲਵੇ ਫਿਰ ਅੰਮ੍ਰਿਤ ਦਾ ਵੀ ਨਾਮ ਲੈਣਾ ਪੈ ਜਾਏ, ਫਿਰ ਉਹਨਾਂ ਨੂੰ ਖਾਲਸੇ ਦੀ ਚੋਣ ਦਾ ਜ਼ਿਕਰ ਵੀ ਸੁਣਨਾ ਪਏਗਾ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਚਮਕੌਰ ਦੀ ਜੰਗ ਵੀ ਸਾਹਮਣੇ ਲਿਆਵੇਗਾ, ਉਹਨਾਂ ਦਾ ਨਾਮ ਚਾਰ ਸਾਹਿਬਜ਼ਾਦਿਆਂ ਦੀ ਸ੍ਰੀ ਮਾਤ ਗੁਜਰੀ ਸਾਹਿਬਾਂ ਦੀ ਸ਼ਹਾਦਤ ਵੀ ਸਾਹਮਣੇ ਲੈ ਆਵੇਗਾ। ਇਸ ਲਈ ਚੰਗਾ ਹੈ ਕਿ ਇਹ ਸਭ ਨਾਂ ਸੁਣਨਾ ਹੋਵੇ ਤਾਂ ਇਤਨਾ ਹੀ ਕਹਿ ਦਿਓ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਹੀ ਨਹੀਂ, ਇਤਨਾ ਹੀ ਕਹਿ ਦਿਓ, ਗੱਲ ਮੁੱਕ ਜਾਂਦੀ। ਇਹ ਸਾਰੀ ਸਿੱਖ ਵਿਚਾਰਧਾਰਾ ਸਿਧਾਂਤ ਦਾ, ਸਾਰੇ ਬ੍ਰਹਿਮੰਡ ਦਾ ਮੂਲ ਸ਼ਬਦ ਹੈ ਇੱਕ ਓਅੰਕਾਰ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਵਿਚਾਰਧਾਰਾ ਇਸ ਵਿੱਚ ਹੀ ਮੌਜੂਦ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਾਈ ਧੰਨਾ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਗਿਆ ਸੀ ਵੀ ਸਾਨੂੰ ਘੋੜੇ ਦੀ ਰਕਾਬ ਵਿੱਚ ਪੈਰ ਰੱਖ ਕੇ ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਕੋਈ ਸਾਰਾ ਗੁਰੂ ਗ੍ਰੰਥ ਸਾਹਿਬ ਸੁਣਾ ਦੇਵੇ। ਬਹੁਤ ਸਾਰਿਆਂ ਨੇ ਨਾਂਹ ਕਰ ਦਿੱਤੀ, ਮਹਾਰਾਜ ਇਸ ਤਰ੍ਹਾਂ ਤੇ ਨਹੀਂ ਹੋ ਸਕਦਾ, ਬੜੀ ਮੁਸ਼ਕਲ ਗੱਲ ਹੈ, ਦੋ ਦਿਨ ਤਾਂ ਲੱਗ ਜਾਂਦੇ ਹਨ ਸਾਰਾ ਸੁਣਾਉਂਦਿਆਂ, ਰਮਜ਼ ਦੀ ਗੱਲ ਹੈ, ਇਹ ਸਾਰੀ ਰਮਜ਼ ਦੀ ਖੇਡ ਹੈ। ਇਹ ਭਾਈ ਧੰਨਾ ਸਿੰਘ ਜੀ ਨੇ ਸਮਝੀ, ਆਖਿਆ ਮਹਾਰਾਜ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤੇ ਮੈਂ ਯਤਨ ਕਰਾਂ, ਇਹ ਨਹੀਂ ਕਿਹਾ ਕਿ ਮੈਂ ਸੁਣਾ ਦੇਵਾਂਗਾ। ਸਾਹਿਬ ਮੁਸਕੁਰਾਏ ਤੇ ਸਿਰ ਤੇ ਹੱਥ ਰੱਖਿਆ, ਆਖਣ ਲੱਗੇ ਲਓ ਤੁਸੀਂ ਕੋਸ਼ਿਸ਼ ਕਰੋ। ਜਿਵੇਂ ਸਾਹਿਬ ਜੀਆਂ ਨੇ ਰਕਾਬ ਵਿੱਚ ਚਰਨ ਰੱਖਿਆ ਤੇ ਭਾਈ ਧੰਨਾ ਸਿੰਘ ਜੀ ਨੇ ਪੂਰੇ ਵਜ਼ਦ ਨਾਲ ਇਹ ਦੋ ਬੋਲ ਦੁਹਰਾਏ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੱਲ ਤਾਂ ਇੱਕ ਓਅੰਕਾਰ ਵਿੱਚ ਹੀ ਬਣ ਜਾਂਦੀ ਹੈ, ਪਰ ਉਹਦੀ ਸਮਝ ਉਹਦੇ ਨਾਲ ਜੁੜਨਾ ਗੁਰੂ ਪ੍ਰਸਾਦ ਨਾਲ ਆਉਂਦਾ। ਇਹ ਮਹਾਰਾਜ ਜੀਆਂ ਨੇ ਮੂਲ ਮੰਤਰ ਇੱਥੇ ਦਰਜ ਕੀਤਾ ਹੈ, 33 ਦਫਾ ਇਹ ਮਹਾਰਾਜ ਜੀ ਨੇ ਮੰਗਲਾਚਰਨ ਦੇ ਰੂਪ ਵਿੱਚ ਦਰਜ ਕੀਤਾ ਹੈ ਥਾਂ ਪਰ ਥਾਂ।
ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹੇ ਆਪ ਵਿਚਾਈ।
ਮੈਂ ਉਸ ਤੋਂ ਆਪਣਾ ਆਪਾ ਵੇਚ ਦੇਵਾਂ, ਭੇਟਾ ਕਰ ਦੇਵਾਂ, ਸਦਕੇ ਕਰ ਦੇਵਾਂ। ਚਰਨ ਗਹੋਂ ਬਕੋਂ ਸ਼ੁਭ ਰਸਨਾ ਬੀਜਹ ਪ੍ਰਾਨ ਅਕੋਰ। ਵੇਚਾਈ ਸ਼ਬਦ ਹੈ, ਇਸਦੇ ਆਖੀਰ ਤੇ ਬਿੰਦੇ ਸਹਿਤ ਉਚਾਰਨ ਵਿਦਵਾਨਾਂ ਨੇ ਦਰਜ ਕੀਤਾ ਹੈ ਬਈ ਮੈਂ ਆਪਣਾ ਆਪਾ ਵੇਚ ਦੇਵਾਂ, ਜਿਹੜਾ ਕੋਈ ਮੇਰੇ ਪ੍ਰੀਤਮ ਨੂੰ ਪਿਆਰੇ ਨੂੰ ਲਿਆ ਕੇ ਮੇਰੇ ਨਾਲ ਮਿਲਾ ਦੇਵੇ, ਮੈਨੂੰ ਮਿਲਣ ਦਾ ਰਸਤਾ ਦੱਸ ਦੇਵੇ।
ਦਰਸ਼ਨ ਹਾਰ ਦੇਖਣ ਕੈ ਤਾਈ।
ਆਪਣਾ ਆਪਾ ਵੇਚਣਾ ਕਿਉਂ ਹੈ, ਕਾਰਨ ਕੀ ਹੈ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੇਰਾ ਦਰਸ਼ਨ ਵੇਖਣ ਵਾਸਤੇ, ਜੈਸੇ ਭਾਈ ਨੰਦ ਲਾਲ ਕਹਿੰਦੇ ਤੇਰੀ ਮਿਹਰ ਦੀ ਨਗਰ ਨਜ਼ਰ ਲਈ ਮੈਂ ਆਪਣੀ ਜਾਨ ਦੇ ਸਕਦਾ, ਗੁਫਤਮ ਕੇ ਜਾਂ ਦੇਹਮ ਯਕ ਨਿਗਾਹ ਤੋ। ਹੇ ਗੁਰੂ ਕਲਗੀਧਰ ਪਾਤਸ਼ਾਹ ਮੈਂ ਜਾਨ ਦੇਣੀ ਚਾਹੁੰਦਾ। ਮਹਾਰਾਜ ਹੱਸਦੇ ਹੋਏ ਕਹਿੰਦੇ ਨੇ ਕਿਉਂ ਨੰਦ ਲਾਲ ਜਾਨ ਦੇਣੀ ਚਾਹੁੰਦੇ ਹੋ? ਮਹਾਰਾਜ ਤੇਰੀ ਮਿਹਰ ਦੀ ਇੱਕ ਨਜ਼ਰ ਮਿਲ ਜਾਏ, ਤੇਰੀ ਮਿਹਰ ਦੀ ਨਜ਼ਰ ਵਾਸਤੇ ਗੁਫਤਾ ਮਿਆਂ ਨੇ ਮਾਰ ਤੋ ਸੌਦਾ ਨਵੇਂ ਸ਼ਬਦ। ਨੰਦ ਲਾਲ ਜੀ ਇਹ ਸਿਰ ਵਿਦਿਆ ਵੀ ਨਹੀਂ ਮਿਲਦਾ, ਇਹ ਜਦ ਸੌਦਾ ਝੋਲੀ ਚ ਪੈਂਦਾ ਗੁਰੂ ਦੀ ਮਿਹਰ ਨਾਲ ਹੀ ਪੈਂਦਾ, ਮਿਹਰ ਦੀ ਨਜ਼ਰ। ਸੌਦਾ ਕੀਤਿਆਂ ਨਹੀਂ ਮਿਲਦੀ, ਕੁਝ ਬਦਲੇ ਚ ਦਿੱਤਿਆਂ ਨਹੀਂ ਮਿਲਦੀ, ਇਹ ਗੁਰੂ ਦੀ ਮਿਹਰ ਨਾਲ ਹੀ ਮਿਲਦੀ ਹੈ। ਇਤਨਾ ਤੇ ਮੈਂ ਕਹਿ ਸਕਦਾ ਹਾਂ ਕਿ ਭਰਿਆ ਹੋਇਆ ਮੰਜੀ ਸਾਹਿਬ ਦੀਵਾਨ ਅਸਥਾਨ ਤੁਸੀਂ ਜਿਤਨੇ ਪਹੁੰਚੇ ਹੋ ਦਾਸ ਸਮੇਤ ਆਪਣੇ ਬਲ ਨਾਲ ਨਹੀਂ ਪਹੁੰਚੇ, ਇਹ ਸਾਰੇ ਗੁਰੂ ਰਾਮਦਾਸ ਜੀ ਦੀ ਮਿਹਰ ਨਾਲ ਹੀ ਪਹੁੰਚੇ, ਬਖਸ਼ਿਸ਼ ਨਾਲ ਹੀ ਪਹੁੰਚੇ ਹਾਂ। ਇਹ ਸਾਨੂੰ ਬਖਸ਼ਿਸ਼ ਪ੍ਰਾਪਤ ਹੋਵੇ, ਗੁਰੂ ਰਾਮਦਾਸ ਕਹਿੰਦੇ ਇਸ ਕਰਕੇ ਮੈਂ ਆਪਣਾ ਆਪਾ ਵੇਚਣ ਲਈ ਤਿਆਰ ਹਾਂ, ਪਰ ਪਰਮਾਤਮਾ ਦੇ ਦੀਦਾਰ ਖਾਤਰ। ਦਰਸ਼ਨ ਹਰ ਦੇਖਣ ਕਹਿ ਤਾਈ, ਗੁਰੂ ਦਾ ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ।
ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ ਹਰ ਹਰ ਨਾਮ ਧਿਆਈ।
ਇਹ ਗੁਰੂ ਕਿਰਪਾ ਕਰ ਦਿੰਦਾ ਹੈ ਫਿਰ ਆਪਣੇ ਸਾਕਸ਼ਾਤ ਸਰੂਪ ਪਰਮਾਤਮਾ ਗੁਰੂ ਨਾਲ ਮਿਲਾ ਦਾ। ਕਿਰਪਾ ਕਰੇ ਤਾਂ ਸਤਿਗੁਰ ਮਿਲਹਿ, ਗੁਰੂ ਨਾਲ ਮਿਲਾ ਦਿੰਦਾ ਹੈ ਤੇ ਐਸੀ ਖੇਡ ਮੇਰੇ ਤੇ ਵੀ ਵਰਤ ਜਾਵੇ ਤਾਂ ਕਿ ਮੈਂ ਤੇਰੇ ਨਾਮ ਦੀ ਆਰਾਧਨਾ ਕਰਦਾ ਰਹਾਂ, ਜਪਦਾ ਰਹਾਂ, ਧਿਆਉਂਦਾ ਰਹਾਂ, ਮੇਰੇ ਧਿਆਨ ਵਿੱਚ ਤੇਰਾ ਨਾਮ ਚੱਲਦਾ ਰਹੇ, ਮੇਰਾ ਨਾਮ ਨਾ ਚੱਲੇ, ਮੇਰਾ ਅਭਿਮਾਨ ਨਾ ਚੱਲੇ, ਮੇਰੇ ਧਿਆਨ ਵਿੱਚ ਤੇਰਾ ਨਾਮ ਚੱਲਦਾ ਰਹੇ।
ਰਹਾਉ ਜੇ ਸੁਖ ਦੇਹ ਤਾਂ ਤੁਝ ਅਰਾਧੀ, ਦੁੱਖ ਭੀ ਤੁਝ ਧਿਆਈ।
ਹੇ ਗੁਰੂ, ਐਸੀ ਮਿਹਰ ਕਰ, ਐਸੀ ਆਤਮ ਅਵਸਥਾ ਪ੍ਰਦਾਨ ਕਰ ਕਿ ਜੇ ਦੁੱਖ ਵੀ ਆ ਜਾਏ ਨਾ ਤੇ ਮੈਂ ਤੇਰੇ ਨਾਲੋਂ ਦੂਰ ਨਾ ਹੋਵਾਂ। ਬੜੇ ਮਹਾਂ ਬੋਲ ਨੇ, ਜੇ ਸੁਖ ਦੇਹੇ ਤਾਂ ਤੁਝੇ ਅਰਾਧੀ। ਜੇ ਸੁਖਾਂ ਦੀ ਦਾਤ ਮੇਰੀ ਝੋਲੀ ਚ ਪਾ ਦੇਵੇਂ, ਸੰਸਾਰ ਦੇ ਤਮਾਮ ਪਦਾਰਥ, ਮਾਣ ਸਨਮਾਨ, ਗਿਆਨ ਵਿਗਵਾਂ ਵਿਗਿਆਨ, ਪਦਵੀਆਂ, ਪਦਾਰਥ, ਪ੍ਰਤਿਸ਼ਠਾ ਝੋਲੀ ਵਿੱਚ ਪਾ ਦੇਵੇ ਤੇ ਮੈਂ ਤੈਨੂੰ ਭੁੱਲ ਨਾ ਜਾਵਾਂ, ਮੇਰੇ ਹਿਰਦੇ ਵਿੱਚ ਤੇਰਾ ਨਾਮ ਚੱਲਦਾ ਰਹੇ, ਦੁੱਖ ਭੀ ਤੁਝੇ ਧਿਆਈ। ਹੇ ਨਿਰੰਕਾਰ, ਜੇ ਦੁੱਖ ਵੀ ਹੋਵੇ ਫਿਰ ਵੀ ਮੇਰਾ ਧਿਆਨ ਤੇਰੇ ਵਿੱਚ ਰਹੇ, ਹਰ ਵੇਲੇ ਮੈਂ ਤੇਰੇ ਨਾਮ ਨਾਲ, ਤੇਰੇ ਚਰਨ ਕਮਲਾਂ ਨਾਲ ਜੁੜਿਆ ਰਹਾਂ।
ਜੇ ਭੁੱਖ ਦੇਹ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ।
ਜੇ ਭੁੱਖ ਦਾ ਸਮਾਂ ਆਵੇ ਤਾਂ ਮੈਂ ਤੇਰੇ ਨਾਮ ਦੀ ਬਰਕਤ ਕਰਕੇ ਰੱਜਿਆ ਹੀ ਰਹਾਂ, ਮੰਗਦਾ ਨਾ ਫਿਰਾਂ। ਲੋੜਵੰਦ ਤੇ ਦੁਨੀਆਂ ਤੇ ਬਹੁਤ ਹੁੰਦੇ ਨੇ, ਹਰ ਮਨੁੱਖ ਲੋੜਵੰਦ ਹੁੰਦਾ ਹੈ, ਰਾਜਾ ਮਹਾਰਾਜਾ ਵੀ ਲੋੜਵੰਦ ਹੁੰਦਾ ਹੈ, ਉਸਨੂੰ ਵੀ ਜ਼ਰੂਰਤ ਹੁੰਦੀ ਹੈ ਜਨ ਸਮਰਥਨ ਦੀ, ਲੋਕਾਂ ਦੀ ਨੇੜਤਾ ਦੀ, ਆਂਢੀ ਗੁਆਂਢੀ ਰਿਆਸਤਾਂ ਨਾਲ ਮਿਲਾ ਕੇ ਰੱਖਣ ਦੀ, ਕਿਸੇ ਦੀ ਬਗਾਵਤ ਹੋ ਜਾਏ ਉਸਨੂੰ ਸਮਝਾਉਣ ਦੀ, ਉਸਨੂੰ ਸੋਲਵ ਕਰਨ ਦੀ। ਮੈਂ ਅਰਜ਼ ਕਰਾਂ, ਲੋੜਵੰਦ ਤੋਂ ਬਿਨਾਂ ਤਾਂ ਕੋਈ ਵੀ ਨਹੀਂ, ਪਰ ਕੁਝ ਲੋੜਵੰਦ ਐਸੇ ਨੇ, ਦੇਣ ਵਾਲਾ ਪ੍ਰਭੂ ਦੇ ਤਾਂ ਰਿਹਾ ਹੈ ਪਰ ਉਹ ਲੋੜਵੰਦ ਹੋਣ ਦਾ ਢੰਡੋਰਾ ਪਿੱਟਦਿਆਂ ਮੰਗਣ ਲੱਗ ਪੈਂਦੇ। ਮਹਾਰਾਜ ਕਹਿੰਦੇ, ਤੇਰੇ ਨਾਮ ਸਦਕਾ, ਤੇਰੇ ਦੀਦਾਰ ਦੀ ਬਰਕਤ ਸਦਕਾ, ਮੇਰੀ ਜਿਹੜੀ ਹੈ ਨਾ ਇਹ ਹਿਰਦੇ ਦੀ ਅਵਸਥਾ ਬਣੀ ਰਹੇ ਕਿ ਭੁੱਖ ਵਿੱਚ ਦੁੱਖ ਵਿੱਚ ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਹੇ ਤਾਂ ਇੱਕ ਹੀ ਰਾਜਾ, ਮੈਂ ਫਿਰ ਵੀ ਤੇਰੇ ਨਾਮ ਸਦਕਾ ਰੱਜਿਆ ਰਹਾਂ। ਇਹ ਹੁੰਦਾ ਹੈ, ਕਬੀਰ ਜੀ ਦੇ ਘਰ ਨੂੰ ਦੇਖੋਗੇ, ਕੋਈ ਕਿਸੇ ਬਹੁਤ ਵੱਡੀ ਰਿਆਸਤ ਦੇ ਮਾਲਕ ਤੇ ਨਹੀਂ ਕਬੀਰ। ਭਾਈ ਲਾਲੋ ਜੀ ਨੂੰ ਦੇਖੋਗੇ, ਹੋਰ ਬੜੀਆਂ ਨਾਮ ਜਪਣ ਵਾਲੀਆਂ ਆਤਮਾਵਾਂ, ਮਹਾਂਪੁਰਖ, ਸਾਧੂ ਜਨ ਹਾਲੇ ਵੀ ਸੰਸਾਰ ਤੇ ਮੌਜੂਦ ਨੇ, ਜਿਨ੍ਹਾਂ ਦੇ ਜੇ ਸ਼ਾਮ ਨੂੰ ਭੋਜਨ ਵੀ ਨਹੀਂ ਮਿਲਿਆ ਤੇ ਕਿਹਾ ਤੇਰਾ ਸ਼ੁਕਰਾਨਾ, ਕਿਸੇ ਚੀਜ਼ ਦੀ ਲੋੜ ਨਹੀਂ। ਹਰ ਹਾਲਤ ਵਿੱਚ ਮੈਂ ਰੱਜਿਆ ਰਹਾਂ ਤੇ ਦੁੱਖ ਨੂੰ ਵੀ ਸੁੱਖ ਸਮਝਦਾ ਰਹਾਂ। ਇਹ ਜਦ ਮਨੁੱਖ ਦਾਤ ਸਮਝੇ ਤਾਂ ਦੁੱਖ ਵੀ ਸੁੱਖ ਦਿਖਾਈ ਪੈਣ ਲੱਗ ਪੈਂਦਾ ਹੈ। ਕਿਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਫਿਰ ਮਨੁੱਖ ਉਸ ਨਾਲ ਸਹਿਮਤ ਰਹਿੰਦਾ ਹੈ, ਨਾਰਾਜ਼ ਨਹੀਂ ਹੁੰਦਾ, ਪਰਮਾਤਮਾ ਤੇ ਗਿਲਾ ਨਹੀਂ ਕਰਦਾ ਜੀ। ਹਾਂਜੀ।
ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ।
ਆਪਣਾ ਤਨ ਮਨ ਕੱਟ ਕੇ, ਤਨ ਨੂੰ ਤੇ ਸ਼ਸਤਰ ਨਾਲ ਕੱਟਿਆ ਜਾ ਸਕਦਾ ਹੈ, ਮਨ ਨੂੰ ਕਿਵੇਂ ਕੱਟਣਾ ਹੈ? ਆਪਣੇ ਵਿਚਾਰਾਂ ਨੂੰ ਸੰਤੋਖਣਾ, ਮਨ ਦੀਆਂ ਡਿਮਾਂਡਸ ਨੂੰ ਰੋਕ ਲੈਣਾ, ਹਰ ਤਰ੍ਹਾਂ ਦੇ ਨਾਲ ਆਪਣਾ ਤਨ ਤੇ ਮਨ ਕੱਟ ਕੇ ਤੇਰੇ ਚਰਨਾਂ ਵਿੱਚ ਰੱਖ ਦੇਵਾਂ ਤੇ ਜੇ ਲੋੜ ਪੈ ਜਾਏ ਤੇ ਅਗਨ ਭੇਟ ਕਰ ਦੇਵਾਂ।
ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵ ਹੈ ਸੋ ਖਾਈ।
ਤੇਰੇ ਪਿਆਰੀਆਂ ਸੰਗਤਾਂ ਲਈ, ਤੇਰੇ ਸੇਵਕਾਂ ਲਈ, ਜੇ ਗਰਮੀ ਦਾ ਮੌਸਮ ਹੋਵੇ ਤੇ ਮੈਂ ਪੱਖਾ ਚੱਲਾਂ, ਉਹਨਾਂ ਵਾਸਤੇ ਪਾਣੀ ਲਿਆਵਾਂ। ਪੁਰਾਣੇ ਸਮਿਆਂ 'ਚ ਦੂਰ ਦਰਾਜ ਤੋਂ ਪਾਣੀ ਢੋ ਕੇ ਲਿਆਉਣਾ ਪੈਂਦਾ ਸੀ, ਅੱਜ ਕੱਲ੍ਹ ਤੇ ਰਸੋਈ 'ਚ ਹੀ ਟੈਬ ਲੱਗੀ ਹੋਈ, ਉੱਥੇ ਪਾਣੀ ਮਿਲ ਜਾਂਦਾ। ਬੜੇ ਸਾਧਨ ਮੌਜੂਦ ਨੇ। ਮਹਾਰਾਜ, ਜੇ ਮੇਰੇ ਕੋਲ ਸਾਧਨ ਨਾ ਵੀ ਹੋਵੇ ਤੇ ਮੈਂ ਇੱਕ ਲੈਬਰਰ ਦੀ ਤਰ੍ਹਾਂ ਦੂਰੋਂ ਚੁੱਕ ਕੇ ਵੀ ਲਿਆਵਾਂ ਤੇਰੇ ਪਿਆਰ ਵਾਸਤੇ, ਤੇਰੇ ਦੀਦਾਰ ਵਾਸਤੇ। ਹਾਂਜੀ।
ਜੋ ਦੇਵਾ ਹੈ ਸੋ ਖਾਈ,
ਤੇ ਜੋ ਤੈਨੂੰ ਮੇਰੀ ਦਰਗਾਹ ਤੋਂ ਮਿਲ ਜਾਵੇ ਉਹ ਛੱਕ ਕੇ ਮੈਂ ਆਪਣੇ ਆਪ ਨੂੰ ਵਡਭਾਗਾ ਬਣਾਵਾਂ, ਮੈਂ ਤੇਰੀ ਕਿਸੇ ਦਾਤ ਤੇ ਸ਼ਿਕਵਾ ਨਾ ਕਰਾਂ।
ਨਾਨਕ ਗਰੀਬ ਢਹਿ ਪਿਆ ਦੁਆਰ, ਹਰ ਮੇਲ ਲਹੋ ਵਧਿਆਈ।
ਹੇ ਪ੍ਰਭੂ, ਮੈਂ ਤਾਂ ਤੇਰੇ ਦੁਆਰੇ ਤੇ ਗਰੀਬ ਬੜਾ ਨਿਮਾਣਾ ਢਹਿ ਪਿਆ, ਮੇਰੇ ਕੋਲ ਹੋਰ ਕੋਈ ਥਾਂ ਨਹੀਂ ਰਿਹਾ, ਤੇ ਫਿਰ ਮੇਰੇ ਢਹਿਣ ਕਰਕੇ ਹੀ ਨਹੀਂ, ਜੇ ਤੂੰ ਆਪਣੀ ਮਿਹਰ ਕਰਕੇ ਮੇਰਾ ਢਹਿਣ ਨਾਲ ਨਹੀਂ ਮੇਲ ਹੋਇਆ, ਜੇ ਮਿਹਰ ਕਰਕੇ ਮਿਲਾ ਦੇਵੇਂ ਤਾਂ ਹੇ ਗੁਰੂ ਫੇਰ ਵੀ ਤੇਰੀ ਵਡਿਆਈ ਹੋਵੇ, ਤੇਰਾ ਉਪਕਾਰ ਹੋਵੇਗਾ ਕਿ ਮੈਨੂੰ ਢੱਠੇ ਨੂੰ ਤੂੰ ਆਪਣੇ ਨਾਲ ਮਿਲਾ ਲਿਆ। ਢੱਠੇ ਨੂੰ ਤਾਂ ਕੋਈ ਵੀ ਨਹੀਂ ਮਿਲਾਉਂਦਾ, ਤੂੰ ਮਿਲਾ ਲਵੇਂ ਤੇ ਤੇਰਾ ਵੱਡਾ ਉਪਕਾਰ ਹੋਵੇ।
ਅੱਖੀ ਕਾਢ ਧਰੀ ਚਰਨਾ ਤਲ, ਸਭ ਧਰਤੀ ਫਿਰ ਮੱਤ ਪਾਈ।
ਮੇਰਾ ਹੇ ਪ੍ਰਭੂ, ਤੇਰੇ ਦੀਦਾਰ ਲਈ ਮੈਂ ਆਪਣੇ ਨੇਤਰ ਕੱਢ ਕੇ ਤੇਰੇ ਚਰਨਾਂ ਵਿੱਚ ਰੱਖ ਰਿਹਾ, ਔਰ ਸਭ ਧਰਤੀ ਫਿਰ ਮੱਤ ਪਾਈ। ਸਾਰੀ ਧਰਤੀ ਦਾ ਭਰਮਣ ਵੀ ਕਰਨਾ ਪਵੇ ਤਾਂ ਮੈਂ ਇਸ ਲਈ ਭਰਮਣ ਕਰਾਂ ਕਿ ਮਤਾਂ ਤੇਰਾ ਮੇਲ ਹੋ ਜਾਏ, ਮਤਾਂ ਤੈਨੂੰ ਪ੍ਰਾਪਤ ਕਰ ਲਵਾਂ, ਮਤਾਂ ਤੇਰਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਏ, ਸਦਾ ਤੇਰੇ ਚਰਨ ਕਮਲ ਆਪਣੇ ਨੇਤਰਾਂ ਵਿੱਚ ਵਸਾਈ ਰੱਖਾਂ, ਨਿਮਰਤਾ ਦਾ ਭਾਵ ਬਣਿਆ ਰਹੇ, ਤੇਰੇ ਦੀਦਾਰ ਵਾਸਤੇ ਮੈਂ ਕਿਸੇ ਹੱਦ ਤੱਕ ਵੀ ਜਾਣ ਲਈ ਤਿਆਰ ਹਾਂ।
ਜੇ ਪਾਸ ਬਹਾਲ ਹੈ ਤਾਂ ਤੁਝ ਅਰਾਧੀ, ਜੇ ਮਾਰ ਕੱਢ ਭੀ ਧਿਆਈ।
ਪ੍ਰਭੂ, ਜੇ ਮਿਹਰ ਕਰਕੇ ਮੈਨੂੰ ਆਪਣੇ ਕੋਲ ਬਿਠਾ ਲਏ, ਆਪਣੇ ਸਿੰਘਾਸਣ ਤੇ ਬਿਠਾ ਲਏ, ਮੈਂ ਫਿਰ ਵੀ ਤੇਰੀ ਹੀ ਆਰਾਧਨਾ ਕਰਦਾ ਰਵਾਂ, ਤੇ ਜੇ ਮਾਰ ਕੇ ਕੱਢ ਦੇਵੇ ਨਾ ਕੋਲ ਬਿਠਾਵੇ ਫਿਰ ਵੀ ਮੈਂ ਤੇਰੇ ਨਾਲ ਹੀ ਜੁੜਿਆ ਰਹਾਂਗਾ, ਮੈਂ ਕਦੇ ਤੇਰੇ ਤੋਂ ਦੂਰ ਨਹੀਂ ਜਾਵਾਂਗਾ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ।
ਜੇ ਜਗਤ ਮੇਰੀ ਸਲਾਹਤਾ ਕਰੇ, ਮੇਰੀ ਵਡਿਆਈ ਕਰੇ, ਮੈਨੂੰ ਚੰਗਾ ਚੰਗਾ ਆਖੇ ਤਾਂ ਹੇ ਪ੍ਰਭੂ, ਮੈਂ ਆਪਣੀ ਚੰਗਿਆਈ ਨਹੀਂ ਸਮਝਾਂਗਾ, ਮੈਂ ਤੇਰੀ ਉਪਮਾ ਸਮਝਾਂਗਾ, ਤੇਰੀ ਵਡਿਆਈ ਸਮਝਾਂਗਾ। ਜਿਵੇਂ ਸਾਹਿਬ ਕਮਲੇ ਕਹੋ ਨਾਨਕ, ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਜੇ ਲੋਕ ਸਲਾਹੇ ਤਾਂ ਤੇਰੀ ਤੁਝੋ ਅਰਾਧੀ, ਜੇ ਮਾਰ ਕੱਢੇ ਪੀ ਪਿਆਈ, ਹਰ ਹਾਲ ਵਿੱਚ ਮੈਂ ਤੇਰੇ ਨਾਲ ਜੁੜਿਆ ਰਹਾਂਗਾ, ਤੈਨੂੰ ਜਪਦਾ ਰਹਾਂਗਾ। ਹਾਂਜੀ,
ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰਿਆ ਮਰ ਜਾਈ।
ਹੇ ਪ੍ਰਭੂ, ਜੇ ਸੰਸਾਰ ਲੋਕ ਮੇਰੀ ਵਡਿਆਈ ਕਰਨ ਤਾਂ ਤੇਰੀ ਉਪਮਾ, ਤੇ ਜੇ ਮੇਰੀ ਨਿੰਦਾ ਕਰਨ ਲੱਗ ਪਵਣ ਤੇ ਪ੍ਰਭੂ ਫੇਰ ਵੀ ਮੈਂ ਤੈਨੂੰ ਨਹੀਂ ਛੱਡਾਂਗਾ। ਅਕਸਰ ਭਗਤਾਂ ਦੀ ਲੋਕ ਨਿੰਦਾ ਕਰਦੇ ਹੀ ਨੇ, ਹਰ ਜਨ ਰਾਮ ਨਾਮ ਗੁਣ ਗਾਵੇ, ਗੁਰੂ ਰਾਮਦਾਸ ਸਾਹਿਬ ਜੀ ਦੇ ਬੋਲ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਤੇਰੇ ਗੁਣ ਗਾਉਣ ਵਾਲਾ ਸੁਭਾਅ ਤੇਰਾ ਸੇਵਕ ਨਹੀਂ ਛੱਡਦਾ। ਹੇ ਪ੍ਰਭੂ, ਮੈਂ ਤੇਰੀ ਵਡਿਆਈ ਨੂੰ ਨਹੀਂ ਛੱਡਾਂਗਾ, ਛੱਡ ਕੇ ਹੋਰ ਕਿਧਰੇ ਨਹੀਂ ਜਾਵਾਂਗਾ। ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਜੇ ਮੇਰਾ ਹਿਰਦਾ ਮੇਰੇ ਹਿਰਦੇ ਦੀ ਪ੍ਰੀਤ ਤੇਰੇ ਨਾਲ ਬਣੀ ਰਹੇ, ਤੇਰੇ ਵੱਲ ਮੇਰਾ ਹਿਰਦਾ ਜੁੜਿਆ ਰਹੇ, ਫਿਰ ਲੋਕ ਭਾਵੇਂ ਜੋ ਮਰਜ਼ੀ ਆਖਣ ਮੈਂ ਪਰਵਾਹ ਨਹੀਂ ਕਰਾਂ, ਮੈਨੂੰ ਕੋਈ ਕੁਝ ਕਹਿ ਦੇਵੇ ਪਰਵਾਹ ਨਹੀਂ ਕਰਾਂਗਾ। ਤੁਧ ਵਿਸਰਿਆ ਮਰ ਜਾਈ, ਕਿਉਂਕਿ ਮੈਨੂੰ ਪਤਾ ਜੇ ਮੈਂ ਤੈਨੂੰ ਭੁਲਾ ਦਿੱਤਾ ਫਿਰ ਮੌਤ ਸਮਾਨ ਹੋਵੇਗਾ, ਫਿਰ ਮੁਰਦਾ ਹੋ ਜਾਵਾਂਗਾ। ਬੜਾ ਸੰਸਾਰ ਦਾ ਜਗਤ ਤੇ ਦੇਖੋਗੇ ਤੇ ਮੁਰਦਿਆਂ ਨਾਲ ਭਰਿਆ ਹੈ, ਲਾਸ਼ਾਂ ਨਾਲ ਭਰਿਆ ਹੋਇਆ, ਜਿਵੇਂ ਸੜਦੀਆਂ ਹੋਈਆਂ ਲਾਸ਼ਾਂ ਚੋਂ ਜੋ ਬਾਹਰ ਪਈਆਂ ਸੜਦੀਆਂ ਨੇ ਦੁਰਗੰਧ ਆਉਂਦੀ ਹੈ, ਲਾਸ਼ ਵਰਗੇ ਹਿਰਦੇ ਚੋਂ ਹਉਮੈ ਦੀ ਦੁਰਗੰਧ ਆਉਂਦੀ। ਮਹਾਰਾਜ ਨੇ ਬਾਣੀ ਚ ਬੋਲ ਆਖੇ ਨੇ, ਕਹਿੰਦੇ ਨੇ ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਕ ਤੱਕ ਦੁਰਗੰਧ।
ਉਹ ਹੋਮੇ ਦੀ ਦੁਰਗੰਧ ਆਉਂਦੀ ਹੈ। ਹੇ ਪ੍ਰਭੂ ਸਾਰਾ ਸੰਸਾਰ ਤੇਰੇ ਨਾਮ ਨਾਲੋਂ ਟੁੱਟ ਕੇ ਮਰ ਜਾਂਦਾ ਹੈ, ਉਹ ਵਿਸਰਿਆ ਮਰ ਜਾਈ। ਜੇ ਤੇਰਾ ਨਾਮ ਭੁੱਲ ਗਿਆ ਫਿਰ ਮੇਰੀ ਮੌਤ ਹੈ, ਫਿਰ ਮਰਿਆ ਸਮਾਨ ਹੋਵਾਂਗਾ।
ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ।
ਵਾਰ ਵਾਰ ਸਦਕੇ ਜਾਂਦਾ ਹਾਂ ਗੁਰੂ ਤੋਂ, ਗੁਰੂ ਤੋਂ ਵਾਰਨੇ ਕੋ ਬਲਿਹਾਰਨੇ ਜਾਂਦਾ ਹਾਂ, ਔਰ ਹੇ ਗੁਰੂ ਪੈਰੀ ਪੈ ਪੈ ਕੇ ਮੈਂ ਤੈਨੂੰ ਮਨਾਉਂਦਾ ਹਾਂ, ਬੇਨਤੀਆਂ ਕਰਦਾ। ਇੱਥੇ ਸੰਤ ਦਾ ਅਰਥ ਗੁਰੂ ਹੈ। ਹੇ ਗੁਰੂ ਮੈਂ ਤੇਰੇ ਪਰਲੇ ਕਰਦਾ ਹਾਂ, ਇਹ ਦੋਹਾਂ ਰੂਪਾਂ ਚ ਗੁਰਬਾਣੀ ਚ ਆਇਆ ਹੈ। ਨਾਮ ਜਪਣ ਵਾਲਿਆਂ ਵਾਸਤੇ ਵੀ ਸੰਤ ਸ਼ਬਦ ਆਇਆ, ਹਰ ਸੰਤ ਭਗਤ ਗੁਣ ਗਾਵ ਹੈ ਰਾਮ। ਮਹਾਰਾਜ ਦੇ ਬੋਲ, ਸੰਤਾਂ ਮਾਨੋ ਦੂਤਾਂ ਦਾਨੋ ਇਹ ਕੁਤਵਾਰੀ ਮੇਰੀ, ਮਹਾਰਾਜ ਜੀਆਂ ਦੇ ਬੋਲ ਨੇ। ਇਹ ਸ਼ਬਦ ਇੱਥੇ ਸੰਤ ਗੁਰੂ ਵਾਸਤੇ ਆਇਆ ਹੈ।
ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤੋ ਦਰਸ਼ਨ ਕੈ ਤਾਈ।
ਹੇ ਪ੍ਰਭੂ ਤੇਰੇ ਦੀਦਾਰ ਵਿੱਚ ਮੈਂ ਹਰ ਵੇਲੇ ਤੇਰੇ ਨਾਲ ਜੁੜਿਆ ਹੀ ਰਹਿਣਾ ਚਾਹੁੰਦਾ। ਤੇ ਜੇ ਕੋਈ ਇਸ ਤਰ੍ਹਾਂ ਹੋਵੇ ਬਈ ਨਾਮ ਜਪ ਕੇ ਦੀਵਾਨਾ ਹੋ ਜਾਏ, ਪਾਗਲ ਹੋ ਜਾਏ, ਝੱਲਾ ਹੋ ਜਾਏ, ਫਿਰ ਨਾਮ ਜਪਣ ਦੀ ਲੋੜ ਹੀ ਕੀ ਹੈ। ਗੁਰੂ ਦੇ ਝੱਲਿਆਂ ਨੂੰ ਸਵੱਲਾ ਬਣਾ ਦਿੰਦਾ, ਸਿਆਣਪ ਦੇ ਸਭ ਭਈ ਸਿਆਣਪ, ਨਾਮ ਸਿਆਣਾ ਬਣਾ ਦਿੰਦਾ ਹੈ। ਇਹ ਗੱਲ ਵੱਖਰੀ ਹੈ, ਦੁਨੀਆਂ ਵਿੱਚ ਲੋਕੀ ਕਹਿਣ ਲੱਗਦਾ ਦੀਵਾਨਾ ਹੈ, ਦੁਨੀਆਂ ਦੀ ਨਜ਼ਰ ਵਿੱਚ ਮੈਂ ਦੀਵਾਨਾ ਹਾਂ, ਪਰ ਹੇ ਪ੍ਰਭੂ ਮੈਂ ਆਪਣੇ ਦੀਵਾਨਗੀ ਤੇਰੇ ਦਰਸ਼ਨ ਵਾਸਤੇ ਹੀ ਰੱਖੀ, ਮੈਂ ਤੇਰੇ ਦਰਸ਼ਨ ਦਾ ਦੀਵਾਨਾ ਹਾਂ। ਪਿਆ ਦੀਵਾਨਾ ਸਾਕਾ ਨਾਨਕ ਬੌਰਾਨਾ। ਅੱਗੋ ਸਰਵਣ ਕਰੀਏ।
ਝੱਖੜ ਝਾਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ।
ਹਰ ਤਰ੍ਹਾਂ ਦਾ ਮੌਸਮ ਝੱਖੜ ਹੋਵੇ ਉਹ ਮੈਂ ਝਾਗਣ ਨੂੰ ਤਿਆਰ ਹਾਂ, ਹਰ ਤਰ੍ਹਾਂ ਦੀ ਖੇਚਲ ਸਹਿਣ ਨੂੰ ਤਿਆਰ ਹਾਂ। ਭਾਵੇਂ ਬਰਸਾਤ ਆਉਂਦੀ ਹੋਵੇ ਪਰ ਮੈਂ ਤੇਰੇ ਦੇਖਣ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਗੁਰੂ ਦਾ ਸਿੱਖ ਹਰ ਹਾਲਤ ਵਿੱਚ ਗੁਰੂ ਨਾਲ ਜੁੜਦਾ ਹੈ। ਹਰ ਹਾਲਤ ਵਿੱਚ ਗੁਰੂ ਨਾਲ ਜੁੜਿਆ ਰਹਿਣਾ ਹੀ ਆਪਣਾ ਜੀਵਨ ਸਮਝਦਾ ਹੈ।
ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ।
ਭਾਵੇਂ ਖਾਰਾ ਸਮੁੰਦਰ ਲੰਘਣਾ ਹੋਵੇ, ਜ਼ਹਿਰੀਲਾ ਸਮੁੰਦਰ ਲੰਘਣਾ ਹੋਵੇ, ਫਿਰ ਵੀ ਗੁਰੂ ਦਾ ਸਿੱਖ ਲੰਘ ਕੇ ਆਪਣੇ ਗੁਰੂ ਕੋਲ ਜਾਂਦਾ ਹੈ। ਭਾਵ ਦੁਸ਼ਵਾਰੀਆਂ ਦੀ ਪਰਵਾਹ ਨਹੀਂ ਕਰਦਾ, ਸਾਨੂੰ ਮਾੜੀ ਜਿਹੀ ਦੁਸ਼ਵਾਰੀ ਹੋਵੇ ਅਸੀਂ ਝੱਟ ਗੁਰੂ ਨੂੰ ਤਿਆਗ ਪੱਤਰ ਦੇ ਦਿੰਦੇ ਹਾਂ, ਪਰ ਜਿਹੜਾ ਸਿੱਖ ਹੈ ਉਹ ਹਰ ਦੁਸ਼ਵਾਰੀ ਸਹਿੰਦਾ ਵੀ ਗੁਰੂ ਨਾਲ ਜੁੜਦਾ ਹੈ।
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ।
ਕੋਈ ਵੀ ਪ੍ਰਾਣੀ ਜਿਸ ਵਿੱਚ ਪ੍ਰਾਣ ਚੱਲਦੇ ਨੇ ਪਾਣੀ ਬਿਨਾਂ ਮਰ ਜਾਂਦਾ, ਇਸ ਤਰ੍ਹਾਂ ਜਿਹੜਾ ਸਿੱਖ ਹੈ ਨਾ ਉਹ ਗੁਰੂ ਬਿਨਾਂ ਮਰ ਜਾਂਦਾ। ਜੇ ਨਿਤਨੇਮ ਨਹੀਂ ਕਰਦੇ, ਅੰਮ੍ਰਿਤ ਵੇਲੇ ਜਾਗ ਕੇ ਜਪਦੇ ਨਹੀਂ ਆ, ਫਿਰ ਮਰਿਆ ਸਮਾਨ ਹਾਂ।
ਜਿਉਂ ਧਰਤੀ ਸੋਭ ਕਰੇ ਜਲ ਬਰਸਾਏ ਤਿਉਂ ਸਿੱਖ ਗੁਰ ਮਿਲ ਬਿਗਸਾਈ।
ਧਰਤੀ ਬਰਸਾਤ ਨਾਲ ਹਰਿਆਵਲ ਕਰਕੇ ਫੁੱਲਾਂ ਆਦਿਕ ਦੇ ਖਿੜਨ ਕਰਕੇ ਸੁਭਾਇਮਾਨ ਹੁੰਦੀ ਹੈ, ਇਸ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਨਾਲ ਮਿਲ ਕੇ ਬਿਗਸਦਾ ਹੈ, ਪ੍ਰਸੰਨ ਹੁੰਦਾ, ਖਿੜ ਜਾਂਦਾ ਹੈ, ਰੋਮ ਰੋਮ ਉਸਦਾ।
ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ।
ਐਸੀ ਤੌਫੀਕ ਦੇ ਕੇ ਮੈਂ ਸੇਵਕਾਂ ਦਾ ਵੀ ਸੇਵਕ ਬਣ ਜਾਵਾਂ, ਮਾਲਕਾਂ ਦਾ ਮਾਲਕ ਬਣਨ ਦਾ ਯਤਨ ਨਾ ਕਰਾਂ, ਸੇਵਕਾਂ ਦਾ ਵੀ ਸੇਵਕ ਬਣ ਜਾਵਾਂ, ਤੇ ਨਿਮਰਤਾ ਸਹਿਤ ਬੇਨਤੀ ਕਰ ਕਰਕੇ ਉਹਨਾਂ ਨੂੰ ਆਪਣੇ ਕੋਲ ਸੱਦਦਾ ਰਹਾਂ, ਉਹਨਾਂ ਕੋਲ ਬੈਠਦਾ ਰਹਾਂ।
ਨਾਨਕ ਕੀ ਬੇਨੰਤੀ ਹਰ ਪਹੇ ਗੁਰ ਮਿਲ ਗੁਰ ਸੁਖ ਪਾਈ।
ਹੇ ਪ੍ਰਭੂ ਮੇਰੀ ਤੇਰੇ ਚਰਨਾਂ ਚ ਬੇਨਤੀ ਹੈ, ਮੈਨੂੰ ਆਪਣੇ ਸਾਕਸ਼ਾਤ ਰੂਪ ਗੁਰੂ ਨਾਲ ਮਿਲਾ ਤਾਂ ਕਿ ਵੱਡਾ ਆਤਮ ਸੁਖ ਮੈਨੂੰ ਪ੍ਰਾਪਤ ਹੋ ਸਕੇ।
ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੈ ਧਿਆਈ।
ਬਹੁਤ ਸੋਹਣਾ ਵਿਸਰਾਮ ਭਾਈ ਨਿਸ਼ਾਨ ਸਿੰਘ ਜੀਆਂ ਨੇ ਲਾਇਆ ਹੈ, ਤੂੰ ਆਪੇ ਗੁਰ ਚੇਲਾ ਹੈ ਆਪੇ, ਨਹੀਂ ਤੇ ਸਭ ਬਹੁਤੇ ਇਕੱਠਾ ਹੀ ਪੜ ਜਾਂਦੇ। ਗੁਰ ਤੇ ਇੱਥੇ ਗੁਰ ਵੀ ਹੈ, ਇਹ ਵਿਸਰਾਮ ਹੈ। ਤੂੰ ਆਪੇ ਗੁਰ, ਚੇਲਾ ਹੈ ਆਪੇ। ਹੇ ਪ੍ਰਭੂ, ਤੂੰ ਗੁਰੂ ਵੀ ਆਪ ਹੈ, ਸੇਵਕ ਵੀ ਆਪ, ਗੁਰੂ ਦਾ ਉਪਾਸਕ ਵੀ ਆਪ ਹੈ। ਤੇਰੇ ਬਿਨਾਂ ਮੈਨੂੰ ਹੋਰ ਕੋਈ ਦਿਖਦਾ ਨਹੀਂ। ਗੁਰ ਵਿੱਚ ਦੇ ਤੁਝੇ ਧਿਆਈ, ਮਿਹਰ ਕਰ, ਮੈਂ ਗੁਰੂ ਦੀ ਮਾਰਫਤ ਤੇਰੇ ਨਾਲ ਜੁੜਿਆ ਰਹਾਂ, ਤੇਰਾ ਨਾਮ ਜਪਦਾ ਰਹਾਂ।
ਜੋ ਤੁਧ ਸੇਵਾ ਹੈ ਸੋ ਤੂੰ ਹੈ ਹੋਆ ਹੈ, ਤੁਧ ਸੇਵਕ ਪੈ ਜੋ ਰਖਾਈ।
ਆਪਣੇ ਸੇਵਕਾਂ ਦੀ ਇਸ ਤਰ੍ਹਾਂ ਇੱਜ਼ਤ ਪੈ ਰੱਖਦਾ ਹੈ ਕਿ ਤੈਨੂੰ ਜਪਣ ਵਾਲੇ, ਤੇਰੇ ਨਾਲ ਜੁੜਨ ਵਾਲੇ, ਤੇਰਾ ਸਨਮਾਨ ਕਰਨ ਵਾਲੇ ਤੇਰਾ ਰੂਪ ਹੀ ਹੋ ਜਾਂਦੇ ਹਨ।
ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ।
ਪ੍ਰਭੂ ਤੇਰੇ ਭੰਡਾਰ ਭਗਤੀ ਨਾਲ ਭਰੇ ਹੋਏ। ਇਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸ਼ਬਦ ਆਇਆ ਡੱਡੇ ਨਾਲ ਆਇਆ, ਪਰ ਆਮ ਕਰਕੇ ਅਸੀਂ ਭੰਡਾਰ ਢੱਡੇ ਨਾਲ ਪੜ੍ਹ ਜਾਂਦੇ ਹੈ ਡੱਡੇ ਨਾਲ। ਮਹਾਰਾਜ ਜੀ ਦੇ ਬਚਨ ਸਤਿਗੁਰੂ ਜੀ ਨੇ ਇਸ ਨੂੰ ਡੱਡੇ ਨਾਲ ਬਾਰ ਬਾਰ ਵਰਤਿਆ ਤੇ ਪੜ੍ਹਨਾ ਹੈ ਭੰਡਾਰ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ। ਹੇ ਪ੍ਰਭੂ, ਤੇਰੀ ਭਗਤੀ ਦੇ ਇਬਾਦਤ ਦੇ ਤਾਂ ਖਜ਼ਾਨੇ ਭਰੇ ਹੋਏ ਨੇ, ਪਰ ਜੇ ਤੇਰੀ ਰਜ਼ਾ ਅਨੁਸਾਰ ਹੀ ਕਿਸੇ ਦੀ ਝੋਲੀ ਚ ਪੈਂਦੇ ਹਨ।
ਜਿਸ ਤੂੰ ਦੇਹ ਸੋਈ ਜਨ ਪਾਏ, ਹੋਰ ਨਿਰਫਲ ਸਭ ਚਤੁਰਾਈ।
ਤੂੰ ਆਪਣੀ ਚਤੁਰਾਈ ਨਾਲ ਸਿਆਣਪ ਨਾਲ ਲੈਣਾ ਚਾਹੇ ਤਾਂ ਨਿਸਫਲ ਹੋ ਜਾਏਗੀ। ਜੇ ਮਿਲੇਗਾ ਕਿਸੇ ਨੂੰ ਤਾਂ ਹੇ ਪ੍ਰਭੂ, ਜਿਹਨੂੰ ਤੂੰ ਦੋਵੇਂ ਉਹੀ ਪ੍ਰਾਪਤ ਕਰ ਸਕਦਾ ਹੈ। ਚਤੁਰਾਈਆਂ ਨਾਲ ਗੱਲ ਨਹੀਂ ਬਣਦੀ।
ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਈ।
ਤੂੰ ਮਿਹਰ ਕਰ, ਮੈਂ ਤੇਰਾ ਨਾਮ ਸਿਮਰ ਸਿਮਰ ਕੇ, ਹੇ ਪ੍ਰਭੂ ਗੁਰੂ ਮਿਹਰ ਕਰ ਤੇ ਮੈਂ ਆਪਣੇ ਸੁੱਤੇ ਹੋਏ ਮਨ ਨੂੰ ਜਗਾ ਸਕਾਂ।
ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ।
ਮੈਂ ਵਿਚਾਰਾ ਤੇਰਾ ਸੇਵਕ ਗੁਰੂ ਰਾਮਦਾਸ ਮਹਾਰਾਜ, ਕਹਿੰਦੇ ਤੇਰੇ ਵੱਲੋਂ ਭਿਕਸ਼ਾ ਮੰਗਦਾ, ਤੇਰੇ ਵੱਲੋਂ ਖੈਰ ਮੰਗਦਾ, ਇਹ ਦਾਨ ਮੈਨੂੰ ਦੇ ਕਿ ਹੇ ਪ੍ਰਭੂ ਮੇਰਾ ਇੱਕ ਦਾਨ ਮੰਗੈ ਨਾਨਕ ਵਿਚਾਰਾ। ਹੇ ਪ੍ਰਭੂ ਤੂੰ ਮਿਹਰ ਕਰ, ਬਖਸ਼ਿਸ਼ ਕਰ, ਹਰ ਦਾਸਨ ਦਾਸ ਕਰਾਈ। ਮੈਂ ਤੇਰੇ ਸੇਵਕਾਂ ਦਾ ਸੇਵਕ ਬਣਾ ਰਹਾਂ, ਮੈਨੂੰ ਆਪਣੇ ਸੇਵਕਾਂ ਦਾ ਸੇਵਕ ਬਣਾਈ ਰੱਖ।
ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ, ਜੇ ਬਖਸੇ ਤਾਂ ਗੁਰ ਵਧਾਈ।
ਗੁਰੂ ਜੇ ਝਿੜਕੇ ਤਾਂ ਵੀ ਸੇਵਕ ਨੂੰ ਮਿੱਠਾ ਹੀ ਲੱਗਦਾ, ਤੇ ਜੇ ਬਖਸ਼ ਲਏ ਫਿਰ ਵੀ ਗੁਰੂ ਦੀ ਹੀ ਵਡਿਆਈ ਹੈ।
ਗੁਰਮੁਖ ਬੋਲਹਿ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ।
ਗੁਰਮੁਖਾਂ ਦਾ, ਗੁਰੂ ਨਾਲ ਜੁੜੇ ਹੋਏ ਹਿਰਦਾ ਰੱਖਣ ਵਾਲਿਆਂ ਦਾ ਬੋਲਣਾ ਸਿਫਤੋ ਸਲਾਹ ਵਿੱਚ ਪ੍ਰਭੂ ਦੀ ਦਰਗਾਹ ਥਾਂ ਪੈਂਦਾ ਹੈ, ਤੇ ਮਨਮੁਖ ਦਾ ਹਉਮੈ ਅਨੁਸਾਰ ਗਿਆਨ ਵਿਗਿਆਨ ਦੀਆਂ ਕੀਤੀਆਂ ਹੋਈਆਂ ਗੱਲਾਂ ਆਤਮ ਜਗਤ ਵਿੱਚ ਕੋਈ ਥਾਂ ਨਹੀਂ ਪੈਂਦੀਆਂ, ਉਹਨਾਂ ਦਾ ਕੋਈ ਲਾਭ ਨਹੀਂ ਹੁੰਦਾ।
ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ।
ਪਾਲਾ ਦਾ ਮਤਲਬ ਹੈ ਥੋੜੀ ਜਿਹੀ ਸਰਦੀ ਆਉਣੀ, ਕੱਕਰ ਹੈ ਸਰਦੀ ਬਹੁਤ ਜ਼ਿਆਦਾ ਆ ਜਾਣੀ ਤੇ ਫਿਰ ਬਰਫ ਬਰਸਣ ਲੱਗ ਪੈਣੀ। ਇਹ ਜੇ ਭਿਆਨਕ ਮੌਸਮ ਵੀ ਹੋਵੇ ਫਿਰ ਵੀ ਗੁਰੂ ਦਾ ਸੇਵਕ ਗੁਰਸਿੱਖ ਤੇਰੇ ਦੀਦਾਰ ਨਾਲ ਜੁੜਿਆ ਰਹਿੰਦਾ ਹੈ।
ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਤਰਾਈ।
ਐਸੀ ਮੇਰ ਕਰ, ਦਿਨ ਰਾਤ ਹਰ ਵੇਲੇ ਮੈਂ ਤੇਰਾ ਦੀਦਾਰ ਕਰਦਾ ਰਹਾਂ, ਆਪਣੇ ਗੁਰੂ ਨੂੰ ਦੇਖਦਾ ਰਹਾਂ ਤੇ ਆਪਣੇ ਨੇਤਰ ਸਦਾ ਹੀ ਗੁਰੂ ਦੇ ਚਰਨਾਂ ਨਾਲ ਜੋੜੀ ਰੱਖਾਂ। ਗੁਰੂ ਚਰਨਾਂ ਦਾ ਦੀਦਾਰ ਇਤਨਾ ਪ੍ਰਗਾੜ ਹੋ ਜਾਏ ਕਿ ਮਾਨੋ ਗੁਰੂ ਦੇ ਚਰਨ ਹੀ ਮੇਰੇ ਨੇਤਰਾਂ ਵਿੱਚ ਆ ਗਏ ਹਨ।
ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ।
ਭਾਵੇਂ ਅਨੇਕਾਂ ਉਪਾਅ ਕੋਈ ਗੁਰੂ ਵਾਸਤੇ ਦੀਦਾਰ ਵਾਸਤੇ ਕਰਦਾ ਰਹੇ, ਪਰ ਜਿਹੜਾ ਜੇ ਗੁਰੂ ਨੂੰ ਭਾਵੇ ਤਾਂ ਹੀ ਸਫਲ ਹੁੰਦਾ ਹੈ।
ਰਹਿਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈਂ।
ਇਹ ਮੇਰੇ ਮਾਲਕ ਮੇਰੇ ਤੇ ਮਿਹਰ ਕਰ, ਦਿਨ ਰਾਤ ਮੈਂ ਤੇਰੇ ਨਾਮ ਦੀ ਆਰਾਧਨਾ ਕਰਦਾ। ਚਰਨਾਂ ਦਾ ਅਰਥ ਨਾਮ ਹੀ ਹੈਗਾ। ਜੈਸੇ ਸਾਰਾ ਸਰੀਰ ਚਰਨਾਂ ਦੇ ਆਸਰੇ ਚੱਲਦਾ ਹੈ, ਇਸ ਤਰ੍ਹਾਂ ਸਾਰਾ ਬ੍ਰਹਿਮੰਡ ਨਾਮ ਦੇ ਆਸਰੇ ਚੱਲਦਾ ਹੈ।
ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ।
ਪ੍ਰਭੂ ਮੇਰਾ ਤੇਰੇ ਸੇਵਕ ਦਾ ਸਰੀਰ, ਆਤਮਾ, ਇਹ ਜੀਵਨ ਗੁਰੂ ਤੇਰੇ ਕਰਕੇ ਹੀ ਹੈ। ਨਾਨਕ ਕਾ ਜੀਓ ਪਿੰਡ ਗੁਰੂ ਹੈ, ਮੇਰਾ ਜੀਵਨ ਕੇਵਲ ਗੁਰੂ ਹੀ ਹੈ। ਗੁਰੂ ਨਾਲ ਜੁੜਿਆ ਹੀ ਇਹ ਮਨ ਤ੍ਰਿਪਤ ਹੁੰਦਾ, ਰੱਜਦਾ ਹੈ।
ਨਾਨਕ ਕਾ ਪ੍ਰਭ ਪੂਰ ਰਹੋ ਹੈ, ਜਤ ਕਤ ਤਤ ਗੋਸਾਈ।
ਜਤਰ ਤਤਰ ਸਰਵਤਰ ਮੇਰਾ ਪ੍ਰਭੂ ਪਰਮਾਤਮਾ ਬਿਰਾਜਮਾਨ ਹੈ, ਸਮਾਇਆ ਹੋਇਆ ਹੈ, ਪੂਰਾ ਹੈ, ਜਗਤ ਦਾ ਮਾਲਕ। ਜਤ ਕਤ ਤਤ ਗੋਸਾਈ, ਗੋ ਮੈਨੇ ਧਰਤੀ, ਸਾਈ ਦਾ ਮਤਲਬ ਮਾਲਕ, ਉਹ ਸਾਰੇ ਜਗਤ ਦਾ ਮਾਲਕ, ਮੇਰਾ ਕਰਤਾ ਪੁਰਖ, ਮੇਰਾ ਗੁਰੂ ਸਭ ਜਗ੍ਹਾ ਸਮਾਇਆ ਹੋਇਆ ਹੈ। ਸਤਿਗੁਰੂ ਮਿਹਰ ਕਰ ਦੇਵੇ ਤੇ ਸਾਡੀ ਇਹ ਅਵਸਥਾ ਬਣ ਸਕੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੇਚ ਆਈ, ਦਰਸ਼ਨ ਹਰ ਦੇਖਣ ਕੈ ਤਾਈ। ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਤੇ ਆਈ, ਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਜਾਏ। ਬਾਰੰਬਾਰ ਸਭ ਦਾ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਵਾਣੇ ਸੇਵਕ ਦੀ ਝੋਲੀ ਵਿੱਚ ਪਾ ਦੇਣਾ। ਮਾਨਣੀ ਸਿੰਘ ਸਾਹਿਬ ਜੀ ਦਾ ਦਾਸ ਧੰਨਵਾਦੀ ਹੈ, ਜਿਨ੍ਹਾਂ ਨੇ ਦੋ ਦਿਨ ਮਹਾਰਾਜ ਜੀਆਂ ਦੇ ਦਰਬਾਰ ਦੀ ਵੱਡੀ ਬਰਕਤਮਈ, ਮਹਿਮਾਮਈ ਇਸ ਪਵਿੱਤਰ ਧਰਤੀ ਤੇ ਸਤਿਗੁਰੂ ਜੀ ਦੇ ਚਰਨਾਂ ਦੀ ਹਾਜ਼ਰੀ ਦਾ ਸੁਭਾਗ ਬਣਾਇਆ ਹੈ। ਗੁਰੂ ਮਿਹਰ ਕਰੇ ਤੇ ਕੱਲ ਵੀ ਆਪ ਜੀ ਦੇ ਦਰਸ਼ਨ ਹੋਣਗੇ। ਫਿਰ ਤੋਂ ਬਾਰੰਬਾਰ ਸਭ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ ਰਲ ਕੇ ਆਖਰੀ ਪੰਕਤੀਆਂ ਦਾ ਪਾਠ ਕਰੀਏ, ਫਿਰ ਖਿਮਾ ਪ੍ਰਾਰਥੀ ਹੋਈਏ।
ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲਿਆ ਤ੍ਰਿਪਤ ਅਧਾਈ। ਨਾਨਕ ਕਾ ਪ੍ਰਭ ਪੂਰ ਰਹੋ ਹੈ, ਜਤ ਤਤ ਗੋਸਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।